views expressed on the preceding program may not necessarily be those of the owner or management of WTOR radio station.
Ta-da!
The things are back!
सफर हले शुरू होया है
विद मोर फैशन
ए हमेशा मेरा सपना रहा है कि मैं दूजी लोकेशन खोला
मोर अल्टरेशंस
मैं बदलावा चाहनी है
तुसी की बदलावा चांदे हो
सब कुछ
एंड मोर ड्रामा दैट विल हैव यू इन स्टिचेस
काटा ही बहुत है
ना वो ज्यादा ज्यादा है
बॉलीवुड न्यू सीजन संडे वॉच फ्री ऑन सीबीसी जैम
ट्रकिंग वाले वीरो ध्यान नाल सुनो ट्रक जिद्दा दा भी चलाउंदे हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
लॉजी स्टेशन साइट हुन विकना शुरू हो गया है मिल्टन डाउनटाउन विच तुहाडी वक्की ते सोनी रिहायश जिहड़ी शुरू हुंदी है $4,90,490 च ते GTA दा सब तो वधिया मुल्ल है दो टावर आली इमारत सेंट्रल पोडियम तानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जिहड़ा तुहानू आराम नाल तुहाडियां मंजिलां तक पहुंचावेगा GTA दे उज्जवले भविष्य विच अज ही निवेश करो स्टेशन साइट .ca ते रजिस्टर करो ब्रैम्पटन सिटीजन अवार्ड दे लई सिटी ऑफ ब्रैम्पटन ने नॉमिनेशन रजिस्टर करना शुरू कर दितियां ने ब्रैम्पटन दे शहरी साल 2023 दे सब तो चंगे एथलीट खिडारी वॉलंटियर ते लोकल हीरोज नु नामजद कर सकदे आ ब्रैम्पटन दी 50वीं सालगिरह दे मौके ते एक स्पेशल कैटेगरी ब्रैम्पटन 50 बनाई गई है जेडी सिर्फ ऐसे साल लई होएगी इस उज्जवले समय दा हिस्सा बनन लई 16 फरवरी 2024 तिकर अपनियां अपनियां नॉमिनेशन फाइल कर दियो ते विजिट करो brampton.ca/citizenawards
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकिया है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanji. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਰੇਡੀਓ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ।
ਉੱਤਰੀ ਯੋਗ ਦੇ ਘਰ ਦੇ ਵਿਚ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਔਰਤ ਨੂੰ ਪਹੁੰਚਾਇਆ ਗਿਆ ਹਸਪਤਾਲ। ਟੋਰੋਂਟੋ ਪਾਰਕਿੰਗ ਇਨਫੋਰਸਮੈਂਟ ਅਫਸਰਾਂ ਦੇ ਖਿਲਾਫ ਵੱਖ ਵੱਖ ਹਮਲਿਆਂ ਦੇ ਵਿਚ ਦੋ ਵਿਅਕਤੀਆਂ ਤੇ ਦੋਸ਼। ਛੁਰੇ ਨਾਲ ਕੀਤੇ ਵਾਰ ਦੇ ਵਿਚ ਇਕ ਨੌਜਵਾਨ ਹੋਇਆ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਯੋਕ ਦੇ ਇਕ ਘਰ ਦੇ ਵਿਚ ਕਥਿਤ ਤੌਰ ਤੇ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਦੇ ਵਿਚ ਆਉਣ ਤੋਂ ਬਾਅਦ ਸੋਮਵਾਰ ਰਾਤ ਨੂੰ ਇਕ ਔਰਤ ਨੂੰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਇਲਾਜ ਦੇ ਲਈ ਪਹੁੰਚਾਇਆ ਗਿਐ। ਇਹ ਘਟਨਾ ਗ੍ਰੀਸਫੀਲਡ ਐਵੀਨਿਊ ਦੇ ਸਥਿਤ ਰਿਹਾਇਸ਼ ਤੇ ਵਾਪਰੀ ਹੈ ਜੋ ਕਿ ਕੀਲੇ ਸਟਰੀਟ ਤੇ ਲਾਰੈਂਸ ਐਵੀਨਿਊ ਵੈਸਟ ਦੇ ਨੇੜੇ ਦੱਸੀ ਜਾਂਦੀ ਹੈ। ਟੋਰੋਂਟੋ ਫਾਇਰ ਨੇ ਦਸਿਆ ਕਿ ਉਨ੍ਹਾਂ ਨੇ ਇਕ ਮਰੀਜ਼ ਨੂੰ EMS ਦੀ ਦੇਖਭਾਲ ਦੇ ਲਈ ਤਬਦੀਲ ਕਰ ਦਿੱਤਾ। ਉਧਰ ਟੋਰੋਂਟੋ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਇਸ ਮਹੀਨੇ ਟੋਰੋਂਟੋ ਪਾਰਕਿੰਗ ਇਨਫੋਰਸਮੈਂਟ ਅਫਸਰਾਂ ਦੇ ਖਿਲਾਫ਼ ਦੋ ਵੱਖ ਵੱਖ ਹਮਲਿਆਂ ਦੇ ਸੰਬੰਧ ਦੇ ਵਿਚ ਲੋੜੀਂਦੇ ਸਨ। ਪਹਿਲੀ ਘਟਨਾ 14 ਜਨਵਰੀ ਨੂੰ ਉੱਤਰੀ ਯੋਕ ਦੇ ਲਾਰੈਂਸ ਹਾਈਟ ਇਲਾਕੇ ਦੇ ਵਿਚ ਵਾਪਰੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦਿਨ ਦੁਪਹਿਰ 2:10 ਦੇ ਕਰੀਬ ਹਮਲੇ ਦੀਆਂ ਰਿਪੋਰਟਾਂ ਦੇ ਲਈ ਫਲੇਮਿੰਗਟਨ ਰੋਡ ਤੇ ਰਾਣੀ ਐਵੀਨਿਊ ਦੇ ਏਰੀਏ ਦੇ ਵਿਚ ਭੇਜਿਆ ਗਿਐ। ਉਧਰ ਇਕ ਵਿਅਕਤੀ ਦੇ ਵੱਲੋਂ ਵੱਡੇ ਛੁਰੇ ਦੇ ਨਾਲ ਹਮਲਾ ਕਰਨ ਕਰਕੇ ਇਕ ਨੌਜਵਾਨ ਜ਼ਖਮੀ ਹੋ ਗਿਆ ਤੇ ਇਹ ਜਾਣਕਾਰੀ ਟੋਰੋਂਟੋ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ। ਸੋਮਵਾਰ ਦੁਪਹਿਰ ਨੂੰ 3:30 ਦੇ ਨੇੜੇ ਤੇੜੇ ਨਾਰਥ ਯੋਕ ਦੇ ਵਿਚ ਬਾਥ ਸਟਰੀਟ ਤੇ ਫਿੰਚ ਐਵੀਨਿਊ ਵੈਸਟ ਇਲਾਕੇ ਦੇ ਵਿਚ ਪੁਲਿਸ ਨੂੰ ਇਕ ਵਿਅਕਤੀ ਦੇ ਕੋਲ ਵੱਡਾ ਛੁਰਾ ਹੋਣ ਦੀਆਂ ਖ਼ਬਰਾਂ ਦੇ ਕੇ ਸੱਦਿਆ ਗਿਆ ਸੀ। ਪੁਲਿਸ ਨੇ ਦਸਿਆ ਕਿ ਇਕ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਇਕ ਹੋਰ ਵਿਅਕਤੀ ਵੀ ਇਸ ਮਸ਼ਕੂਕ ਦੇ ਹਮਲੇ ਦਾ ਸ਼ਿਕਾਰ ਹੋਇਆ ਪਰ ਉਸਦਾ ਪਤਾ ਨਹੀਂ ਲੱਗ ਸਕਿਆ। ਸੋਮਵਾਰ ਦੁਪਹਿਰ ਨੂੰ ਨਾਰਥ ਵਿਊ ਹਾਇਟ ਸੈਕੰਡਰੀ ਸਕੂਲ ਦੇ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਪਰ ਬਾਅਦ ਦੇ ਵਿਚ ਇਸ ਲਾਕਡਾਊਨ ਨੂੰ ਹਟਾ ਲਿਆ ਗਿਆ ਤੇ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮਾਪਿਆਂ ਨੂੰ ਲਿਖੇ ਪੱਤਰ ਦੇ ਵਿਚ ਸਕੂਲ ਦੇ ਪ੍ਰਿੰਸੀਪਲ ਐਲਿਸਨ ਮੈਕਲੈਲਨ ਨੇ ਕਿਹਾ ਹੈ ਕਿ ਬਹੁਤੇ ਵਿਦਿਆਰਥੀ ਤੇ ਸਟਾਫ ਲਾਕਡਾਊਨ ਤੋਂ ਪਹਿਲਾਂ ਹੀ ਜਾ ਚੁੱਕਿਆ ਸੀ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਹ ਘਟਨਾ ਸਕੂਲ ਦੀ ਪ੍ਰਾਪਰਟੀ ਨੇੜੇ ਵਾਪਰੀ ਸੀ ਇਸ ਦੇ ਲਈ ਅਹਿਤਿਆਤਨ ਲਾਕਡਾਊਨ ਲਗਾਇਆ ਗਿਐ। ਪੁਲਿਸ ਅਧਿਕਾਰੀਆਂ ਦੇ ਵੱਲੋਂ ਅਜਿਹੇ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਹਾਰਰ ਮੂਵੀ ਵਾਲਾ ਚਿੱਟੇ ਰੰਗ ਦਾ ਸਰੀ ਮਾਸਕ ਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਵੇਖਿਆ ਤੇ ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਸ਼ਕੂਕ ਕਿਤੇ ਹਾਈ ਸਕੂਲ ਦਾ ਵਿਦਿਆਰਥੀ ਤਾਂ ਨਹੀਂ। ਉਧਰ ਪੰਜਾਬ ਚ ਐਨਫੋਰਸਮੈਂਟ ਡਾਇਰੈਕਟਰ ਨੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਵਿਚ ਕਥਿਤ ਫਰਜ਼ੀ ਰਿਫੰਡ ਘਪਲੇ ਦੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਚੰਡੀਗੜ੍ਹ ਮੁਹਾਲੀ ਪੰਚਕੁਲਾ ਤੇ ਹਿਮਾਚਲ ਪ੍ਰਦੇਸ਼ ਦੇ ਵਿਚ ਛਾਪੇਮਾਰੀ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਇਨ੍ਹਾਂ ਸ਼ਹਿਰਾਂ ਵਿਚ ਕਰੀਬ 18 ਟਿਕਾਣਿਆਂ ਦੀ ਤਲਾਸ਼ੀ ਲੈ ਰਹੇ ਨੇ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇਕ ਸਥਾਨ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਜਾਂਚ ਹੁੱਡਾ ਵਿਚ ਕਥਿਤ ਤੌਰ ਤੇ 70 ਕਰੋੜ ਰੁਪਏ ਦੇ ਫਰਜ਼ੀ ਰਿਫੰਡ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਦਰਜ ਕੀਤੇ ਗਏ ED ਕੇਸ ਨਾਲ ਸਬੰਧਿਤ ਹੈ। ਉਧਰ ਅਯੋਧਿਆ ਦੇ ਵਿਚ ਨਵੇਂ ਬਣੇ ਰਾਮ ਮੰਦਰ ਦੇ ਉਦਘਾਟਨ ਸਬੰਧੀ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਖੁਸ਼ੀ ਦੇ ਵਿਚ ਪੰਜਾਬ ਤੇ ਹਰਿਆਣਾ ਵੀ ਭਗਵਾਨ ਰਾਮ ਦੇ ਰੰਗ ਦੇ ਵਿਚ ਰੰਗੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਵੱਡੀ ਗਿਣਤੀ ਲੋਕ ਮੰਦਰਾਂ ਦੇ ਵਿਚ ਗਏ, ਸ਼ੋਭਾ ਯਾਤਰਾਵਾਂ ਕੱਢੀਆਂ ਤੇ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਪੰਜਾਬ ਦੇ ਵੱਖ ਵੱਖ ਮੰਤਰੀਆਂ ਨੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਹੋਏ ਧਾਰਮਿਕ ਸਮਾਗਮਾਂ ਦੇ ਵਿਚ ਸ਼ਮੂਲੀਅਤ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅਯੋਧਿਆ ਦੇ ਵਿਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਲਾਈਵ ਪ੍ਰਸਾਰਣ ਕਰਨਾਲ ਦੇ ਵਿਚ TV ਤੇ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਇਕ ਮੰਦਰ ਦੇ ਵਿਚ ਪੂਜਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨੇ ਜੈ ਸ੍ਰੀ ਰਾਮ ਦੇ ਜੈਕਾਰੇ ਛੱਡੇ ਤੇ ਭਜਨਾ ਤੇ ਨੱਚੇ ਵੀ। ਉਨ੍ਹਾਂ ਨੇ ਕਿਹਾ ਕਿ 500 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਅਯੋਧਿਆ ਵਿਚ ਮਹਾਨ ਰਾਮ ਮੰਦਰ ਬਣਨ ਦੇ ਨਾਲ ਦੇਸ਼ ਤੇ ਦੁਨੀਆਂ ਭਰ ਦੇ ਕਰੋੜਾਂ ਲੋਕਾਂ ਦੀ ਇੱਛਾ ਪੂਰੀ ਹੋਈ ਹੈ। ਅਯੋਧਿਆ ਮੰਦਰ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦੌਰਾਨ ਰਾਮ ਲੱਲਾ ਦੀ ਨਵੀਂ ਮੂਰਤੀ ਵਿਰਾਜਮਾਨ ਕੀਤੀ ਗਈ। ਦੇਸ਼ ਭਰ ਵਿਚ ਲੱਖਾਂ ਲੋਕਾਂ ਨੇ ਆਪੋ ਆਪਣੇ ਘਰਾਂ ਤੇ ਮੰਦਰਾਂ ਵਿਚ TV ਤੇ ਇਸ ਸਮਾਰੋਹ ਦਾ ਲਾਈਵ ਪ੍ਰਸਾਰਣ ਦੇਖਿਆ। ਇਸ ਦੌਰਾਨ ਦੋਵੇਂ ਸੂਬੇ ਧਾਰਮਿਕ ਰੰਗ ਦੇ ਵਿਚ ਰੰਗੇ ਹੋਏ ਦਿਖਾਈ ਦਿੱਤੇ। ਮੰਦਰਾਂ ਦੇ ਗਲੀਆਂ ਦੇ ਵਿਚ ਭਗਵਾਨ ਰਾਮ ਦੀ ਤਸਵੀਰ ਵਾਲੇ ਝੰਡੇ ਲੱਗੇ ਹੋਏ ਸਨ। ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਜਿਨ੍ਹਾਂ ਵਿਚ ਸ਼ਰਧਾਲੂ ਰਾਮ ਦੇ ਭਜਨ ਗਾ ਰਹੇ ਸਨ। ਦੋਵੇਂ ਸੂਬਿਆਂ ਦੇ ਵਿਚ ਮਾਰਕੀਟ ਕਮੇਟੀਆਂ ਤੇ ਹੋਰ ਕਾਰੋਬਾਰੀ ਅਦਾਰਿਆਂ ਨੇ ਲੰਗਰ ਲਗਾਏ। ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਕਾਦੀਆਂ ਦੇ ਵਿਚ ਇਕ ਮੰਦਰ ਦੇ ਵਿਚ ਹੋਏ ਧਾਰਮਿਕ ਸਮਾਰੋਹ ਦੇ ਵਿਚ ਸ਼ਮੂਲੀਅਤ ਕੀਤੀ ਤੇ ਲੋਕਾਂ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਮੁਬਾਰਕਬਾਦ ਦਿੱਤੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਉੱਤਰੀ ਯੋਕ ਦੇ ਘਰ ਦੇ ਵਿਚ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਔਰਤ ਨੂੰ ਪਹੁੰਚਾਇਆ ਗਿਆ ਹਸਪਤਾਲ। ਟੋਰੋਂਟੋ ਪਾਰਕਿੰਗ ਇਨਫੋਰਸਮੈਂਟ ਅਫਸਰਾਂ ਦੇ ਖਿਲਾਫ਼ ਵੱਖ ਵੱਖ ਹਮਲਿਆਂ ਦੇ ਵਿਚ ਦੋ ਵਿਅਕਤੀਆਂ ਤੇ ਦੋਸ਼। ਛੁਰੇ ਦੇ ਨਾਲ ਕੀਤੇ ਵਾਰ ਦੇ ਵਿਚ ਇਕ ਨੌਜਵਾਨ ਹੋਇਆ ਜ਼ਖਮੀ। ਪੰਜਾਬ ਤੇ ਹਰਿਆਣਾ ਦੇ ਵਿਚ ਵੱਡੀ ਗਿਣਤੀ ਦੇ ਵਿਚ ਲੋਕਾਂ ਨੇ ਮੰਦਰਾਂ ਦੇ ਵਿਚ ਟੇਕਿਆ ਮੱਥਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਆਗਿਆ। ਧੰਨਵਾਦ।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ 490,490 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਦ
ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹੁੰਦੀ ਹਾਂ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਪ।
ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਿਸ ਵੀ ਹਾਈ ਐਂਡ ਹੀ ਲੈਣੇ ਆ।
ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-405-2828।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है, जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਦ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਅੱਜ ਦਿਨ ਮੰਗਲਵਾਰ, ਟਿਊਜ਼ਡੇ, 23 ਜਨਵਰੀ 2024 ਤੇ ਸਵੇਰ ਦੇ 7:13। ਮੰਦਿਰ ਮਸਜਿਦ ਇਹਦੇ ਉੱਤੇ ਸਿਆਸਤ ਹੋਈ ਹੈ, ਰੱਬ ਦਾ ਨਾਂ ਲੈ ਕੇ ਹੋਈ ਹੈ ਤੇ ਰੱਬ ਦਾ ਨਾਂ ਲੈ ਕੇ ਕਹਿੰਦੇ ਆ ਕਿਸੇ ਜ਼ਮਾਨੇ ਚ ਮਸਜਿਦ ਬਣਾਈ ਹੋਣੀ, ਉਹ ਕਹਿੰਦੇ ਜੀ ਸਾਡਾ ਮੰਦਿਰ ਢਾਹ ਕੇ ਬਣਾਈ ਹੈ। ਹੁਣ ਅਗਲੇ ਨੇ ਰੱਬ ਦਾ ਨਾਂ ਲੈ ਲਿਆ ਤੇ ਰੱਬ ਦਾ ਨਾਂ ਲੈ ਕੇ ਮਸਜਿਦ ਢਾਤੀ ਤੇ ਮੰਦਰ ਬਣਾ ਲਿਆ। ਰੱਬ ਦੋਨਾਂ ਦੇ ਨਾਲ ਹੀ ਆ। ਆਪਾਂ ਜਿਹਨੂੰ ਕਹਿ ਸਕਦੇ ਕਿ ਤੇਰੇ ਨਾਲ ਰੱਬ ਨਹੀਂ ਹੈ, ਜੇ ਇੱਕ ਵੱਲ ਰੱਬ ਹੈ ਤੇ ਇੱਕ ਵੱਲ ਸ਼ੈਤਾਨ ਵੀ ਕਦੇ ਆਇਆ? ਹੁਣ ਕਿਹਦੇ ਵੱਲ ਰੱਬ ਆਇਆ ਤੇ ਕਿਹਦੇ ਵੱਲ ਸ਼ੈਤਾਨ ਆਇਆ? ਇਹਦਾ ਫੈਸਲਾ ਇਨਸਾਨੀਅਤ ਨੇ, ਸ਼ਰਾਫਤ ਨੇ, ਇਮਾਨਦਾਰੀ ਨੇ ਨਹੀਂ ਕਰਨਾ। ਇਹਦਾ ਫੈਸਲਾ ਕਰਨਾ ਕਿ ਤਾਕਤ ਕਿਹਦੇ ਹੱਥ ਹੈ। ਜਿਹਦੇ ਵੱਲ ਤਾਕਤ ਹੈ ਰੱਬ ਉਹਦੇ ਵੱਲ ਖੜਿਆ ਲੱਗਦਾ ਕਿ ਰੱਬ ਮਜ਼ਲੂਮ ਵੱਲ ਖੜਦਾ? ਸਵਾਲ ਕਰਾਂਗੇ ਤੇ ਸਵਾਲ ਕਰਨ ਵਾਲਾ ਕਾਫਰ ਹੋ ਜਾਂਦਾ, ਸਵਾਲ ਨਹੀਂ ਕਰਾਂਗੇ ਤਾਂ ਰੱਬੀ ਬੰਦੇ ਦੀ ਬਣਦੇ। ਚੁੱਪ ਚਾਪ ਸਭ ਕੁਝ ਸਹਿ ਜਾਣਾ, ਚੁੱਪ ਚਾਪ ਸਭ ਕੁਝ ਦੇਖਦਿਆਂ ਔਰ ਜ਼ਮੀਰ ਨੂੰ ਲਗਾਤਾਰ ਮਾਰ ਦੇਣਾ, ਇਹ ਵੀ ਗੱਲ ਨਹੀਂ ਪੁੱਗਦੀ। ਅਸਲ ਚ ਫਿਰ ਤਾਕਤ ਹੈ ਨਾ, ਜਦੋਂ ਮਸਜਿਦ ਬਣੀ ਉਦੋਂ ਕਿਹਨੇ ਬਣਾਈ, ਜਦੋਂ ਉਹ ਬਣਿਆ ਕਿਹਨੇ ਬਣਾਇਆ? ਕਦੇ ਸਾਡਾ ਢਾਤਾ, ਕਦੇ ਤੁਹਾਡਾ ਢਾਤਾ, ਘਰ ਰੱਬ ਦਾ। ਔਰ ਦੁਨੀਆਂ ਦੇ ਉੱਤੇ ਪਿਛਲੇ 10,000 ਸਾਲ ਚ ਰੱਬ ਦੇ ਘਰ ਕਿੰਨੇ ਬਣੇ ਆ? ਫਿਰ ਕਹਿ ਦਿੰਦੇ ਆ ਕਿ ਸ੍ਰਿਸ਼ਟੀ ਉਹਨੇ ਸਾਜੀ ਹੈ, ਉਹ ਹਰ ਚੀਜ਼ ਚ ਹੈ। ਕਾਫਿਰ ਕੇ ਦਿਲ ਸੇ ਆਇਆ ਹੂੰ ਉਸੇ ਪਤਾ ਨਹੀਂ, ਠੀਕ ਹੈ ਨਾ, ਕਿ ਖੁਦਾ ਉੱਥੇ ਵੀ ਮੌਜੂਦ ਹੈ। ਉਹ ਕਹਿੰਦੇ ਕਾਫਰ ਦੇ ਦਿਲ ਚ ਵੀ ਰਹਿੰਦਾ, ਉਹ ਕਮਾਲ ਹੋ ਗਈ ਤੇ ਕਦੇ ਉਹ ਮਸਜਿਦ ਤੋਂ ਹੀ ਬਾਹਰ ਨਹੀਂ ਨਿਕਲਦਾ, ਤੇ ਇੱਕ ਖਾਸ ਮਸਜਿਦ ਤੋਂ ਬਾਹਰ ਨਹੀਂ ਨਿਕਲਦਾ, ਤੇ ਕਦੇ ਕਿਸੇ ਖਾਸ ਮੰਦਰ ਤੋਂ ਬਾਹਰ ਨਹੀਂ ਨਿਕਲਦਾ, ਤੇ ਉਹਦੇ ਕੰਮ ਇਨਸਾਨ ਕਰ ਦੇ ਰਿਹਾ। ਤੇ ਜਦੋਂ ਇਨਸਾਨ ਕੰਮ ਕਰਕੇ ਜਿਹੜੇ ਦੇਣ ਵਾਲੇ ਆ ਜਦੋਂ ਉਹਨਾਂ ਵੱਲ ਦੇਖੀ ਦਾ, ਤੇ ਫਿਰ ਲੱਗਦਾ ਵੀ ਅੱਛਾ ਤੇਰੀ ਸੇਵਾ ਕਰਨ ਵਾਲੇ ਇਹ ਲੋਕ ਨੇ। ਮੈਂ ਬੜੀਆਂ ਕੋਠੀਆਂ ਦੇ ਬਾਹਰ ਤੁਰਿਆ ਫਿਰਦਾ, ਛੋਟਾ ਹੁੰਦਾ ਮਹੱਲਿਆਂ ਚ ਰਹਿੰਦਾ। ਕਈ ਵਾਰ ਕੋਈ ਤਹਿਸੀਲਦਾਰ, ਕੋਈ ਥਾਣੇਦਾਰ, ਕੋਈ ਪਟਵਾਰੀ ਇਹਨਾਂ ਦੇ ਕੋਠੀਆਂ ਦੇ ਅੱਗੋਂ ਵੀ ਲੰਘਣਾ। ਬੜੀਆਂ ਸੋਹਣੀਆਂ ਆਮ ਲੋਕਾਂ ਨਾਲੋਂ ਚੰਗੀਆਂ ਕੋਠੀਆਂ ਪਾਈਆਂ ਹੁੰਦੀਆਂ ਸੀ। ਹੋਰ ਵੀ ਨੌਕਰੀਆਂ ਹੋਣਗੀਆਂ, ਇਹਨਾਂ ਕਿਹਾ ਵੀ ਮੇਰਾ ਨਾਂ ਲੈ ਤਾ ਮੇਰੀ ਨੌਕਰੀ ਤੇ ਕਹਿ। ਬਹੁਤ ਤਰ੍ਹਾਂ ਦੇ ਕਈ ਮਾਸਟਰ ਵੀ ਸੀਗੇ ਜਿਹੜੇ ਨਕਲਾਂ ਵਾਲੇ ਤੇ ਹੋਰ ਕੰਮਾਂ ਵਾਲੇ। ਸੋ ਏਦਾਂ ਕਈ ਤਰ੍ਹਾਂ ਦੇ ਤੁਹਾਨੂੰ ਲੋਕ ਮਿਲਣਗੇ। ਤੇ ਘਰ ਦੇ ਬਾਹਰ ਲਿਖਦੇ ਹੁੰਦੇ ਸੀ ਇਹਦੀ ਦਾਤਾ ਤੇਰੀ ਦਾਤਾ, ਤੇ ਉਹਨਾਂ ਦਾ ਅੱਗਾ ਪਿੱਛਾ ਪਤਾ ਹੀ ਹੁੰਦਾ ਸੀ। ਫਿਰ ਰਿਪੋਰਟਰ ਬਣਿਆ, ਫਿਰ ਪੁਲਿਸ ਵਾਲਿਆਂ ਦੇ ਘਰਾਂ ਚ ਜਾਇਆ ਕਰਨਾ, ਕਿਸੇ ਨੇ ਉਦਘਾਟਨ ਤੇ ਬੁਲਾ ਲਿਆ, ਕਿਸੇ ਨੇ ਹੋਟਲ ਖੋਲ ਲਿਆ। ਉਹ ਵੀ ਜੀ ਪਰਮਾਤਮਾ ਦਾ ਸ਼ੁਕਰ ਹੈ, ਵਾਹਿਗੁਰੂ ਦੀ ਮਿਹਰ, ਪਰਮਾਤਮਾ ਦਾ ਸ਼ੁਕਰ ਹੈ, ਭਗਵਾਨ ਕੀ ਦਇਆ ਸੇ ਹੁਆ ਜੀ, ਭਗਵਾਨ ਕਾ ਪ੍ਰਤਾਪ ਹੈ। ਮੈਂ ਕਿਹਾ ਰੱਬ ਇੰਨਾ ਪ੍ਰਤਾਪੀ, ਝੁੱਗੀਆਂ ਦੇ ਬਾਹਰ ਕਦੇ ਲਿਖਿਆ ਹੀ ਨੀ ਵੀ ਇਹ ਵੀ ਦਾਤਾ ਤੇਰੀ ਦਾਤਾ, ਇਹ ਵੀ ਦਾਤਾ ਤੇਰੀ ਦਾਤਾਰ, ਝੁੱਗੀਆਂ ਦੇ ਬਾਹਰ ਕਿਉਂ ਨੀ ਲਿਖਦੇ? ਇਹ ਦਾਤਾਰ ਕਿੱਥੇ ਜਾਂਦੀ ਹੈ? ਜੇ ਸਵਾਲ ਕਰ ਦੋ ਤੇ ਕਾਫਰ, ਗੱਲ ਸਿੰਪਲ ਹੀ ਹੈ। ਸਿਰਫ ਸਾਡੇ ਸਮੇਂ ਵਿੱਚ ਅਸੀਂ ਇੰਨੇ ਕੁ ਘਬਰਾ ਕੇ ਰਹਿੰਦੇ ਹਾਂ ਕਿ ਅਸੀਂ ਇੰਨੀ ਕੁ ਗੱਲ ਦਿਖਦਿਆਂ ਹੋਇਆ ਵੀ ਬੋਲਦੇ ਨੀ। ਜੋ ਦਿਖਦਾ ਹੈ ਥੋੜਾ ਜਿਹਾ ਬੋਲਣ ਦੀ ਕੋਸ਼ਿਸ਼ ਕਰੋ। ਚਲੋ ਮੇਰੇ ਵਰਗਾ ਤਾਂ ਬੋਲੇਗਾ ਤਾਂ ਫਿਰ ਬੁਰਾ ਲੱਗੇਗਾ। ਕਿਸੇ ਪੜ੍ਹੇ ਲਿਖੇ ਬੰਦੇ ਦੀ ਵੀ ਗੱਲ ਦੇਖੀਏ, ਕਹਿੰਦੇ ਮੰਦਿਰ ਮੇ ਦਾਨਾ ਚੁਗ ਕਰ ਚਿੜੀਆ, ਮੰਦਿਰ ਮੇ ਦਾਨਾ ਚੁਗ ਕਰ ਚਿੜੀਆ, ਮਸਜਿਦ ਮੇ ਪਾਣੀ ਪੀਤੀ ਹੈ। ਓਏ ਬੱਲੇ ਬੱਲੇ, ਕਮਾਲ ਕਰਤੀ! ਮੰਦਿਰ ਮੇ ਦਾਨਾ ਚੁਗ ਕਰ ਚਿੜੀਆ, ਮਸਜਿਦ ਮੇ ਪਾਣੀ ਪੀਤੀ ਹੈ। ਮੈਨੇ ਸੁਣਾ ਹੈ ਰਾਧਾ ਕੀ ਚੁਨਰੀ ਕੋਈ ਸਲਮਾ ਬੇਗਮ ਸੀਤੀ ਹੈ। ਇੱਕ ਰਫੀ ਥਾ ਮਹਿਫਿਲ ਮੇ ਰਘੁਪਤੀ ਰਾਘਵ ਗਾਤਾ ਥਾ, ਏਕ ਪ੍ਰੇਮਚੰਦ ਬੱਚੋ ਕੋ ਈਦਗਾਹ ਸੁਨਾਤਾ ਥਾ, ਕਭੀ ਕਨਹਿਆ ਕੀ ਮਹਿਮਾ ਗਾਤਾ, ਰਸਖਾਨ ਸੁਨਾਈ ਦੇਤਾ ਹੈ। ਕਭੀ ਕਨਹਿਆ ਯਾਨੀ ਕਨੇਹਾ ਵੀ ਕਹਿ ਦਿੰਦੇ ਹਾਂ, ਕੀ ਮਹਿਮਾ ਗਾਤਾ ਰਸਖਾਨ ਸੁਨਾਈ ਦੇਤਾ ਹੈ। ਔਰੋਂ ਕੋ ਦਿਖਤੇ ਹੋਂਗੇ ਹਿੰਦੂ ਔਰ ਮੁਸਲਮਾਨ, ਔਰੋਂ ਕੋ ਦਿਖਤੇ ਹੋਂਗੇ ਹਿੰਦੂ ਔਰ ਮੁਸਲਮਾਨ, ਮੁਝੇ ਤੋ ਹਰ ਸ਼ਖਸ ਕੇ ਭੀਤਰ ਇਨਸਾਨ ਦਿਖਾਈ ਦੇਤਾ ਹੈ। ਕਿਉਂਕਿ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਕਿਉਂਕਿ ਨਾ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ, ਜਿਸ ਕਾ ਕਿਰਦਾਰ ਬੁਰਾ ਹੈ ਵੋ ਇਨਸਾਨ ਬੁਰਾ ਹੈ। ਉਹ ਯਾਰ ਆਪਾਂ ਇੰਨੀ ਵੀ ਗੱਲ ਕਹਿਣ ਤੋਂ ਚੱਲੇਗੇ, ਇੰਨੀ ਵੀ ਡਰਪੋਕ ਹੋ ਕੇ ਰਹਿ ਕੇ ਜੇ ਤਨਖਾਹ ਵੀ ਮਿਲਦੀ ਹੈ ਕੀ ਕਰਾਂਗੇ ਹੋਰ ਚੀਜ਼ ਕੇ? ਫਿਰ ਜੇ ਇੰਨੀ ਗੱਲ ਵੀ ਨੀ ਕਹਿ ਸਕਦੇ ਅਸੀਂ ਮਿਲ ਜੁਲ ਕੇ ਇੱਕ ਜ਼ੁਬਾਨ ਦੇ ਵਿੱਚ, ਤੇ ਫਿਰ ਕੀ ਖੱਟਾ ਨੀ? ਔਰ ਜਿੰਨਾ ਲੜੋਂਗੇ ਉਨਾ ਹੀ ਕਮਜ਼ੋਰ ਹੁੰਦੇ ਜਾਓਗੇ। ਔਰ ਹਿੰਦੂ ਵੀ ਹਿੰਦੂ ਨਹੀਂ ਬਣ ਰਿਹਾ ਤੇ ਮੁਸਲਮਾਨ ਵੀ ਮੁਸਲਮਾਨ ਨਹੀਂ। ਠੱਗੀਆਂ ਚੋਰੀਆਂ ਇਧਰੋਂ ਉਧਰੋਂ, ਕਿਸੇ ਕੀ ਜੇਬ ਕਾਟ ਲੋ, ਕਿਸੇ ਕੋ ਕੁਛ ਕਹਿ ਦੋ, ਕਵੀ ਆਪਾਂ ਜਾਣਦੇ ਹੀ ਆ ਨਾ, ਪਰ ਘਰੋਂ ਬਾਹਰ ਨਿਕਲ ਕੇ ਸ਼ਾਮ ਨੂੰ ਰਿਜ਼ਕ ਕਮਾ ਕੇ ਜਦੋਂ ਮੁੜਦੇ ਆ ਉਹਦੇ ਵਿੱਚ ਕਿੰਨੇ ਫੀਸਦੀ ਇਮਾਨਦਾਰੀ ਹੁੰਦੀ ਹੈ ਸਾਨੂੰ ਪਤਾ? ਜੇ ਅਸੀਂ ਕਹੀਏ ਕਿ ਬਾਦਸ਼ਾਹ ਹੀ ਏਦਾਂ ਆ ਤਾਂ ਸਮਾਜ ਨੂੰ ਬਦਲੋ ਯਾਰ, ਆਪਣੇ ਇਮਾਨ ਤੇ ਹਮਲਾ ਨਾ ਕਰਨ ਦੋ। ਜੇ ਇਮਾਨਦਾਰੀ ਨਾਲ ਇਹ ਸਿਸਟਮ ਜਿਉਣ ਨਹੀਂ ਦਿੰਦਾ ਤਾਂ ਫਿਰ ਇਨਕਲਾਬ ਕਰੋ। ਚਲੋ ਰਹਿਣੇ ਦੋ, ਥੋੜਾ ਸਾ ਪੂਜਾ ਪਾਠ ਕਰੋ ਤੇ ਬਾਕੀ ਕੰਮ ਲੱਗ ਜੂ। ਆਹ ਤਾਂ ਕੰਮ ਹੈਗਾ ਹੀ ਹੈ, ਫਿਰ 10-10 ਮਿੰਟ ਸਵੇਰੇ ਲਾਓ, ਹੋਰ ਦਿਨ ਚ 10 ਕੁ ਮਿੰਟ ਲਾਓ। ਉਹਨੂੰ ਕਹਿੰਦੇ ਹੁਣ ਤੇਰੇ ਪੱਲੇ ਆ ਵੀ ਚੱਲਿਆ, ਹੁਣ ਤਾਂ 22 ਸਿਮ ਬਾਅਦ ਚ ਚੜ ਜਾ, ਜੇਬਾਂ ਹੀ ਜੇਬਾਂ ਕੱਟਣੀਆਂ ਨੇ ਅੱਜ ਤਾਂ। ਤੇਰਾ ਨਾਂ ਤਾਂ ਲੈ ਲਿਆ, ਹੋਰ ਦੱਸ ਕੀ ਚਾਹੁੰਦਾ? ਤੇ ਉਹਨੂੰ ਇੰਨਾ ਹੰਕਾਰੀ ਬਣਾ ਰੱਖਿਆ ਕਿ ਸਵੇਰੇ ਉੱਠ ਕੇ ਦੇਖਦਾ ਕੌਣ ਕੌਣ ਮੇਰਾ ਨਾਮ ਲੈ ਰਿਹਾ ਹੈ। ਵਾਹ, ਮਜ਼ਾ ਆ ਗਿਆ, ਮੁੱਛਾਂ ਤੇ ਹੱਥ ਫੇਰਦਾ ਹੁਣ। ਮੈਨੂੰ ਤਾਂ ਨੀ ਲੱਗਦਾ ਕਿ ਖੁਦਾ ਦੀਆਂ ਜ਼ਹਿਨੀਅਤ ਹੈ ਉਹ ਇਸ ਤਰ੍ਹਾਂ ਦੀ ਹੋਊਗੀ ਜਿੱਦਾਂ ਦਾ ਅਸੀਂ ਤਸੱਬਰ ਰੱਖਿਆ ਰੱਬ ਦਾ। ਉਹਦੇ ਵਿੱਚ ਏਦਾਂ ਦੀ ਹਉਮੇ, ਏਦਾਂ ਦਾ ਅਹੰਕਾਰ ਦਿਖਾਈ ਤਾਂ ਨੀ ਦਿੰਦਾ। ਇਹ ਤਾਂ ਬੰਦਿਆਂ ਵਰਗੀਆਂ ਗੱਲਾਂ ਜੀਆਂ ਨੇ, ਉਹ ਵੀ ਭੈੜੇ ਜੇ ਬੰਦਿਆਂ ਵਾਲੀਆਂ। ਇਹ ਖੁਦਾ ਰੱਬ ਗੋਡ ਇਹੋ ਜਿਹਾ ਤਾਂ ਨੀ ਹੋ ਸਕਦਾ। ਚਲੋ ਜਿਹੋ ਜਿਹਾ ਹੋਏਗਾ, ਜਿਹਨਾਂ ਨੂੰ ਜਿਹੋ ਜਿਹਾ ਵਾਰਾ ਖਾਂਦਾ ਉਹੋ ਜਿਹਾ ਉਹ ਮੰਨੀ ਜਾਣ। ਸਭ ਨੂੰ ਸਲਾਮਾਂ ਹੀ ਸਲਾਮਾਂ ਨੇ ਭਾਈ, ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ? ਖੈਰ ਇੱਕ ਗੀਤ ਹੋਏਗਾ, ਫਿਰ ਗੀਤ ਤੋਂ ਬਾਅਦ ਗੱਲਾਂ ਹੋਣਗੀਆਂ ਖਬਰਾਂ ਦੇ ਬਾਰੇ, ਕੈਨੇਡਾ ਚ ਕੀ ਚੱਲਦਾ ਹੈ, ਅੰਤਰਰਾਸ਼ਟਰੀ ਸਟੂਡੈਂਟਸ ਦੇ ਉੱਤੇ ਕਹਿੰਦੇ ਕੈਪ ਲਾ ਤੀ ਟੋਪੀ ਪਹਿਨਾ ਦੀ, ਕਹਾ ਭਈਆ ਉਨਕੋ ਟੋਪੀ ਪਹਿਨਾ ਦੀ, ਉਹ ਨਹੀਂ ਬਹੁਤ ਗੰਦਾ ਹੋ ਚੁਕਾ, ਅਬ ਇਤਨਾ ਚਬਾ ਬੈਠੇ ਹੈ ਕਿ ਅਭੀ ਜੁਗਾਲੀ ਵੀ ਤੋ ਕਰ ਰਹਾ ਹੈ ਨਾ, ਬਹੁਤ ਜ਼ਿਆਦਾ ਖਾ ਲਿਆ ਦੋ ਤਿੰਨ ਸਾਲਾਂ ਚ, ਅਭੀ ਸੈਰ ਕੋ ਨਿਕਲੇਂਗੇ, ਤਫਰੀ ਕਰੇਗਾ ਕੈਨੇਡਾ ਤੇ ਇੰਡੀਆ, ਇਹ ਵੀ ਕਹਿ ਸਕਦਾ ਕਿ ਜੇ ਬਹੁਤੀਆਂ ਅੱਖਾਂ ਲਗਾਈਆਂ ਨਾ ਅਸੀਂ ਆਪਣੇ ਬੱਚੇ ਨੀ ਭੇਜਿਆ ਕਰਦੇ, ਅਭੀ ਇਨਕੋ ਦੇਸ਼ ਭਗਤ ਬਣਾਏਗੇ, ਕੁਛ ਕਹਿ ਲੋ ਕੁਛ ਨਾ ਕਹਿ ਲੋ, ਜਿਹੜੇ ਲੇਬਰ ਵਾਸਤੇ ਤਿਆਰ ਹੋਏ ਨੇ ਉਹ ਲੇਬਰ ਵਾਸਤੇ ਤਿਆਰ ਹੋਏ ਨੇ, ਕਿਉਂਕਿ ਉਹਨਾਂ ਦੇ ਘਰਦਿਆਂ ਨੇ ਯਾਨੀ ਮੈਂ ਪਿਛਲੀ ਜਨਰੇਸ਼ਨ ਵਾਲੇ ਬੰਦਿਆਂ ਨੇ ਆਪਣੀ ਯੋਗ ਜ਼ਿੰਮੇਵਾਰੀ ਅਦਾ ਨਹੀਂ ਸੀ ਕੀਤੀ, ਜਦੋਂ ਸਾਡੇ ਚੜ੍ਹਦੀ ਜਵਾਨੀ ਵਾਲੇ ਅਸੀਂ ਜਿਹੜੇ ਕੰਮ ਕਰਨੇ ਚਾਹੀਦੇ ਸੀ, ਜਿਨ੍ਹਾਂ ਦਾ ਸਾਥ ਦੇਣਾ ਚਾਹੀਦਾ ਸੀ, ਉਹਨਾਂ ਵੱਲ ਅਸੀਂ ਪਿੱਠ ਕੀਤੀ ਹੈ, ਤੇ ਫਿਰ ਹੁਣ ਬੱਚੇ ਜੇ ਪਿਆਰ ਮੁਲਕਾਂ ਚ ਧੱਕੇ ਖਾਂਦੇ ਫਿਰਦੇ ਆ, ਤਾਂ ਬਹੁਤਾ ਅਫਸੋਸ ਨਹੀਂ ਹੋਣਾ ਚਾਹੀਦਾ, ਜੋ ਬੀਓਗੇ ਜੋ ਬੀਜੋਗੇ ਵਹੀ ਕਾਟੋਗੇ ਨਾ, ਲੋੜੇ ਦਾਖ ਬਿਜੂਰੀਆ ਕਿੱਕਰ ਬੀਜੇ ਜੱਟ, ਤੇ ਇੱਕ ਗੀਤ ਹੈ ਜੀ, ਤੇ ਗੀਤ ਤੋਂ ਬਾਅਦ ਅਸੀਂ ਫਿਰ ਅੱਜ ਸਟੂਡੈਂਟਸ ਬਾਰੇ ਵੀ ਗੱਲਾਂ ਬਾਤਾਂ ਕਰਨੀਆਂ ਨੇ 8 ਵਜੇ, ਤੇ ਜੇਕਰ ਰੇਡੀਓ ਸੁਣਨ ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਫੋਨ ਬਣਾ ਲਓ 6478072497 ਸਟੂਡੀਓ ਵਿਚ ਪ੍ਰੋਗਰਾਮ ਦੇ ਉੱਤੇ ਕੋਈ ਟਿੱਪਣੀ ਗੱਲਬਾਤ ਫੀਡਬੈਕ 4164078 ਪ੍ਰੋਗਰਾਮਾਂ ਦੇ ਵਿੱਚ ਕੋਈ ਆਰਥਿਕ ਸਹਿਯੋਗ ਯਾਨੀ ਐਡਵਰਟਾਈਜ਼ਮੈਂਟ ਕੋਈ ਸਪਾਂਸਰਸ਼ਿਪ ਦੇਣੀ ਹੋਵੇ ਤਾਂ ਸ਼ਾਜ਼ੀਆ ਮਲਿਕ ਸੇਲਜ਼ ਰੈਪ੍ਰੈਜ਼ੈਂਟੇਟਿਵ ਦੇ 7 AM ਈ ਆਵਾਜ਼ ਰੇਡੀਓ ਤੇ ਤੁਸੀਂ ਉਹਨਾਂ ਨੂੰ ਫੋਨ ਮਿਲਾਓ 6472424746 6472447446 ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਸਾਡੇ ਰੇਟਸ ਤੇ ਪ੍ਰੋਗਰਾਮਾਂ ਦਾ ਜਾਇਜ਼ਾ ਲੈ ਸਕਦੇ ਹੋ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੀ ਫੀਡਬੈਕ ਹੈ ਔਰ ਉਹਦੇ ਕੀ ਰੇਟ ਹੋਣਗੇ, ਤਾਂ ਤੁਸੀਂ ਸਾਡੇ ਨਾਲ ਸਾਡੇ ਹਿੱਸੇਦਾਰ ਬਣ ਸਕਦੇ ਹੋ, ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਇੱਕੋ ਸਾਂਝੇ ਮੰਚ ਤੋਂ ਆਪਣੀ ਆਵਾਜ਼ ਭੇਜ ਸਕਦੇ ਹਾਂ। ਸੋ ਵਿਦਆਊਟ ਐਨੀ ਡਿਲੇ ਕਿਸ਼ੋਰ ਕੁਮਾਰ ਸਾਹਿਬ ਦੀ ਆਵਾਜ਼ ਵਿੱਚ ਇਹ ਗੀਤ ਤੇ ਫਿਰ ਉਸ ਤੋਂ ਬਾਅਦ ਖਬਰਾਂ ਦੇ ਉੱਤੇ ਚਰਚਾ।
ਰਾਸਤੇ ਔਰ ਮੰਜ਼ਿਲ ਤੇਰੀ ਦੂਰ, ਉੱਚੇ ਨੀਚੇ ਰਾਸਤੇ ਔਰ ਮੰਜ਼ਿਲ ਤੇਰੀ ਦੂਰ, ਹਾਂ ਹਮਰਾ ਹੀ ਰੁਕ ਨਾ ਜਾਣਾ ਹੋ ਕਰਕੇ ਮਜਬੂਰ,
ਉੱਚੇ ਨੀਚੇ ਰਾਸਤੇ ਔਰ ਮੰਜ਼ਿਲ ਤੇਰੀ ਦੂਰ, ਉੱਚੇ ਨੀਚੇ ਰਾਸਤੇ ਔਰ ਮੰਜ਼ਿਲ ਤੇਰੀ ਦੂਰ, ਰਾਹ ਮੇਰਾ ਹੀ ਰੁਕ ਨਾ ਜਾਣਾ ਹੋ ਕਰਕੇ ਮਜਬੂਰ,
ਉੱਚੇ ਨੀਚੇ ਰਾਸਤੇ ਔਰ
बलबन मिले जाएगा। जो कोई सोया
उसने ही खोया,
बात हमारी याद हमेशा रखना तू जरूर।
ऊंचे नीचे रास्ते और मंजिल तेरी दूर, ऊंचे नीचे रास्ते और मंजिल तेरी दूर, राह में राही रुकना ताना हो करके मजबूर।
तुझे प्यार भी मिले पत्ने तो समझना, यही ये रास्ते की छांव, साथी तेरी मंजिल नहीं, तेरा तो अपना और है सपना, अपने ही सपनों की मंजिल से ना रह जाना तू।
Ontarians struggling with heavy.
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें, और अपने गार्बेज बिन्स को गैराज या शेड के अंदर रखें, और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
काश घर पैसे भेजना आसान ते सुखाला हुंदा। सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 सीआईबीसी ट्रांसफर फी राही अपने प्यारियां नूं उसे दिन कैश पिकअप सुविधा राही भेजो। वधेरी जानकारी लई cibc.com/cashpickup ते जाओ। शर्तां अते सीआईबीसी फॉरन एक्सचेंज रेट्स लागू। सीआईबीसी, एंबिशंस मेड रियल।
Learn to drive safely and confidently. Professional driving lessons with HT Driving School in Brampton. अगर eligible हैं तो सिर्फ 7 दिनों में G या G2 license लें। MTO approved instructors, early road test arrangements, high passing road, pick up, drop off, male and female instructors. और हाँ, साथ में लें insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT Driving School 647-766-5398।
सर्दियां ते बर्फबारी दे मौके ते जरूरी हदायतां बर्फबारी विच सड़क ते पार्किंग गैर कानूनी है। अपनी गड्डी सड़क तों हटा दो ताकि स्नो पलोर बर्फ नूं हटा सके, नहीं तां गैर कानूनी पार्किंग ते टिकट दित्ती जावेगी, जुर्माना होवेगा ते गड्डी नूं जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तों बाद ही brampton.ca/snow ते शिकायत दर्ज करो।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਜਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
द करंट अफेयर ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਅੰਕ ਭੱਟਾਗਰ ਜੀ ਸਾਡੇ ਨਾਲ ਪਹਿਲੇ ਦਿਨ ਤੋਂ ਹੀ
ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸਾਡਾ ਸਹਿਯੋਗ ਦਿੰਦੇ ਆ ਰਹੇ ਨੇ ਸੋ ਉਹਨਾਂ ਨੂੰ ਸਲਾਮ ਕਰਦੇ ਆ ਜੀ। ਮੈਂ ਪਟਾਗਰ ਸਾਹਿਬ 647-702-2023 ਇਹਨਾਂ ਕੋਲ ਕਿਸੇ ਤਰ੍ਹਾਂ ਦੀ ਫਾਈਨਾਂਸਿੰਗ ਨੀਡਸ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਸਟੀਟਿਊਸ਼ਨਲ ਪ੍ਰਾਈਵੇਟ ਸੈਲਫ ਇੰਪਲੋਇਡ ਡੈਟ ਕੰਸੋਲੀਡੇਸ਼ਨ ਐਕਟੀ ਲਾਈਨ ਆਫ ਕ੍ਰੈਡਿਟ ਫਸਟ ਐਂਡ ਸੈਕਿੰਡ ਮੋਰਗੇਜ ਤੇ ਹੋਰ ਕਈ ਤਰ੍ਹਾਂ ਦੇ ਪੈਕੇਜਸ ਬਾਰੇ ਤੁਸੀਂ ਪਤਾ ਕਰ ਸਕਦੇ ਹੋ। ਤੇ ਹੁਣ ਔਖੇ ਸੌਖੇ ਇਨਸਾਨੀਅਤ ਦਾ ਵਾਹ ਵਾਸਤਾ ਪਾਉਂਦਿਆਂ ਹੋਇਆ ਇੱਕ ਖਬਰ ਤੁਹਾਡੇ ਮੂਹਰੇ ਕਰਨ ਦੀ ਕੋਸ਼ਿਸ਼ ਕਰਦਾ ਹੈ। 6 June 2021 ਦਾ ਵਾਕਿਆਤ ਲੰਡਨ ਦੇ ਵਿਚ ਟਰੱਕ ਚੜਾ ਕੇ ਮੁਸਲਮਾਨ ਪਰਿਵਾਰ ਕੀ ਕਰੀਏ ਇਹੀ ਬੋਲਣਾ ਪੈਣਾ ਕਿਉਂਕਿ ਪਛਾਣ ਇਨਸਾਨ ਦੀ ਹੈ ਨਹੀਂ ਜੀ। ਸੋ ਯਮੁਨਾ ਅਫਜ਼ਲ 15 ਸਾਲ ਆਪਣੇ ਪੇਰੈਂਟਸ ਮਦਰ ਉਹਦੀ ਮਦੀਹਾ ਸਲਮਾਨ 44 ਸਾਲ ਇੰਜੀਨੀਅਰ ਸਲਮਾਨ ਅਫਜ਼ਲ 46 ਸਾਲ ਉਮਰ ਫਿਜ਼ੀਓਥੈਰੇਪਿਸਟ ਤੇ ਨਾਲ ਉਹਦਾ 3 ਜਾਣੇ ਇਹਦੇ ਨਾਲ ਚੌਥੀ ਉਹਨਾਂ ਦੀ ਦਾਦੀ ਸੀ ਤਲਤ ਅਫਜ਼ਲ 74 ਸਾਲ ਇੱਕ ਟੀਚਰ ਇੱਕ ਆਰਟਿਸਟ ਦੇ ਤੌਰ ਤੇ ਇਹ ਚਾਰਾਂ ਨੂੰ ਉੱਤੇ ਟਰੱਕ ਚੜਾ ਤਾ 20-21 ਸਾਲ ਦੇ ਮੁੰਡੇ ਨੇ। ਇਹ ਚਾਰਾਂ ਦੀ ਮੌਤ ਹੋ ਗਈ। 9 ਸਾਲ ਦਾ ਉਦੋਂ ਬੱਚਾ ਨਾਲ ਸਫ਼ਰ ਕਰ ਰਿਹਾ ਸੀ ਚੱਲ ਰਿਹਾ ਸੀ ਪੈਦਲ ਤੇ ਉਹਦੇ ਸੱਟਾਂ ਲੱਗੀਆਂ ਪਰ ਉਹਦਾ ਬਚਾਅ ਹੋ ਗਿਆ। ਹੁਣ ਕਿੰਨਾ ਕੁ ਬਚਾਅ ਹੋਇਆ ਤੇ ਕਿਸ ਤਕਲੀਫ਼ ਦੇ ਵਿੱਚ ਉਹਨੂੰ ਗੁਜ਼ਰਨਾ ਪਿਆ ਇਸ ਕਹਾਣੀ ਦੇ ਉੱਤੇ ਚਰਚਾ ਚੱਲ ਰਹੀ ਹੈ। ਸੋ 4 ਕਤਲ ਹੋ ਗਏ ਜੀ, 1 ਅਟੈਂਪਟਡ ਹੋ ਗਿਆ, ਠੀਕ ਹੈ, ਐਗਰੇਵੇਟਿਡ ਅਸੋਲਟ। ਹੁਣ ਇਹਨਾਂ ਦੇ ਉੱਤੇ ਕੋਈ 10 ਹਫ਼ਤਿਆਂ ਦਾ ਟ੍ਰਾਇਲ ਚੱਲਿਆ ਵਿੰਸਰ ਓਨਟੈਰੀਓ ਦੇ ਵਿੱਚ ਸੁਪੀਰੀਅਰ ਕੋਰਟ ਦੇ ਤਹਿਤ ਜਿਊਰੀ ਦਾ ਟ੍ਰਾਇਲ ਸੀ ਤੇ ਉਸ ਨੂੰ ਜਿਹੜਾ ਇਸ ਮਾਮਲੇ ਦਾ ਅਕਿਊਜ਼ਡ ਸੀ ਉਹਨੂੰ ਫਿਰ ਕਨਵਿਕਟ ਕਰ ਦਿੱਤਾ ਗਿਆ ਕਿ ਇਹ 4 ਕਤਲਾਂ ਤੇ 1 ਅਰਾਦਾ ਕਤਲ ਦੇ ਮਾਮਲੇ ਵਿੱਚ ਫਸਟ ਡਿਗਰੀ ਮਰਡਰ ਚਾਰਜਸ ਦੇ ਤਹਿਤ। ਸੋ ਨੈਥੈਨੀਅਲ ਵੈਲਟਮੈਨ ਇਸ ਮਾਮਲੇ ਵਿਚ ਅਕਿਊਜ਼ ਤਾਂ ਗਰਦਾਨਿਆ ਜਾ ਚੁੱਕਿਆ ਵੀ ਕਤਲ ਤਾਂ ਉਹਨੇ ਕੀਤੇ ਆ ਸੋਚ ਸਮਝ ਕੇ ਤੇ ਐਨ ਸਿਰੇ ਦਾ ਟੀਸੀ ਦਾ ਜਿਹੜਾ ਜ਼ਾਲਮਾਨਾ ਕਤਲ ਆਪਾਂ ਮੰਨਦੇ ਆ ਉਸ ਸ਼੍ਰੇਣੀ ਉਸ ਕੈਟੇਗਰੀ ਦਾ ਇਸ ਨੂੰ ਕਤਲ ਦਾ ਮਾਮਲਾ ਮੰਨ ਲਿਆ ਗਿਆ। ਹੁਣ ਗੱਲ ਆ ਰਹੀ ਹੈ ਜਿੱਥੇ ਫਿਰ ਅਣਜਾਣ ਲੋਕ ਹੈ ਜਦੋਂ ਉਹ ਗੱਲਾਂ ਨੂੰ ਬਾਰੀਕੀ ਨਾਲ ਸਮਝਣ ਤੋਂ ਗੁਰੇਜ਼ ਕਰਦੇ ਨੇ ਭੱਜ ਜਾਂਦੇ ਨੇ ਫਿਰ ਉਹ ਕੀਮਤਾਂ ਕਿਵੇਂ ਦਿੰਦੇ ਆ। ਸਿਆਣੀ ਗੱਲ ਦਾ ਹੁਣ ਕੀ ਫਾਇਦਾ, ਸਿਆਣੀ ਗੱਲ ਪਹਿਲਾਂ ਬੋਰ ਹੀ ਲੱਗਦੀ ਹੈ, ਸਿਆਣੀ ਗੱਲ ਤੇ ਚੰਗਾ ਖਾਣਾ ਤੇ ਇੱਕ ਮਸਾਲੇਦਾਰ ਪਕੌੜੇ ਪਏ ਆ ਤੇ ਇੱਕ ਪਾਸੇ ਫਰੂਟ ਪਿਆ, ਫਰੂਟ ਹਮੇਸ਼ਾ ਚੰਗੀ ਗੱਲ ਵਾਂਗੂ ਪਿਆ ਹੀ ਰਹਿ ਜਾਂਦਾ। ਤੁਸੀਂ ਵਿਆਹਾਂ ਸ਼ਾਦੀਆਂ ਚ ਵੜੋ ਸਲਾਦ ਪਿਆ ਰਹਿ ਜਾਣਾ ਤੇ ਬਾਕੀ ਦੇ ਤਰੇ ਦੀ ਟਿੱਕੀਆਂ ਪਕੌੜੇ ਜੋ ਕੁਛ ਵੀ ਹੈ ਜਿਹਦੇ ਅੰਦਰ ਜਾ ਕੇ ਕੋਈ ਫਾਇਦਾ ਨਹੀਂ ਕਰਨਾ ਉਹਨੂੰ ਅਸੀਂ ਭੱਜ ਕੇ ਪੈਨੇ ਕਿਉਂਕਿ ਜੀਭ ਦਾ ਰਸ ਇੱਕ ਕੰਨ ਦਾ ਰਸ ਹੈ ਕਿ ਬਸ ਮੇਰੀ ਤਾਰੀਫ਼ ਕਰਨਾ ਥੋੜਾ ਸਾ ਗਰਮ ਗਰਮ ਤਾਰੀਫ ਕੇ ਦੋ ਤੁਮਕੇ ਤੋਂ ਡਾਲੀਏ ਨਾ ਜੀ ਆਹ ਲੂਟ ਕੇ ਲੈ ਜਾਊ ਮੇਰੇ ਤਾਰੀਫ ਕਰ ਦੋ ਮੇਰੀ ਬਸ ਤੂੰ ਬੜਾ ਗ੍ਰੇਟ ਮੁਸਲਮਾਨ ਹੈ ਪਾਕਿਸਤਾਨ ਤੋਂ ਹੈ ਤੂੰ ਹਿੰਦੁਸਤਾਨ ਦਾ ਮਜ਼ਬੂਤ ਦੇਸ਼ ਭਗਤ ਹਿੰਦੂ ਹੈ ਉਹ ਬੰਦਾ ਕਹਿੰਦਾ ਲੈ ਜੀ ਹੁਣ ਤੁਸੀਂ ਸਾਰਾ ਕੁਛ ਹੀ ਲੈ ਜਾਓ ਸਕੂਟਰ ਵੀ ਤੁਹਾਡਾ ਕਾਰ ਵੀ ਤੁਹਾਡੀ ਬੱਚੇ ਵੀ ਤੁਹਾਡੇ ਕਰਜ਼ਾ ਹੀ ਕਰ ਦੋ ਸਰ 50 ਸਾਲ ਕੇ ਲਈ ਕੋਈ ਫਿਕਰ ਨਹੀਂ ਹੈ ਲੁੱਟ ਲੀਜੀਏ ਲੇਕਿਨ ਤਾਰੀਫ ਕਰਕੇ ਲੁੱਟੀਏ। ਇੱਥੇ ਹੁਣ ਮਾਮਲਾ ਕੀ ਆ ਕਤਲ ਕੀਤਾ ਬਕਾਇਦਾ ਕੀਤਾ ਸਾਜਿਸ਼ ਨਾਲ ਕੀਤਾ ਔਰ ਭਿਆਨਕ ਤਰੀਕੇ ਨਾਲ ਕੀਤਾ ਇਹਦੇ ਵਿੱਚ ਫਸਟ ਡਿਗਰੀ ਮਰਡਰ ਦੇ ਚਾਰਜਸ ਲੱਗ ਗਏ। ਹੁਣ 4 ਕਾਊਂਟ ਆਫ ਫਸਟ ਡਿਗਰੀ ਮਰਡਰ ਲੱਗ ਗਏ। ਜਦੋਂ ਫਸਟ ਡਿਗਰੀ ਮਰਡਰ ਦਾ ਚਾਰਜ ਲੱਗਦਾ ਤੇ ਕੈਨੇਡੀਅਨ ਕਾਨੂੰਨ ਦੇ ਤਹਿਤ 25 ਸਾਲ ਤੱਕ ਬੰਦੇ ਨੂੰ ਪੈਰੋਲ ਨਹੀਂ ਮਿਲਦੀ, ਉਮਰ ਕੈਦ ਦੀ ਸਜ਼ਾ ਰਹਿਣੀ ਹੈ ਕਿ ਜ਼ਿੰਦਗੀ ਭਰ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਪਰ ਕਿਤੇ ਪੈਰੋਲ ਤੇ ਛੁੱਟੀ ਜ਼ਮਾਨਤ ਤੇ ਬਰੀ ਕਰਨ 8-10 ਦਿਨਾਂ ਲਈ ਉਹਦੀ ਵੀ ਗੁੰਜਾਇਸ਼ 25 ਸਾਲ ਤੋਂ ਬਾਅਦ ਹੈ। ਤੇ ਜਦੋਂ ਇੱਧਰ ਇਹਨੂੰ ਅਸੀਂ ਜਿਵੇਂ ਉਹ ਚੱਕਰਵਰਤੀ ਵਿਆਜ ਕਹਿੰਦੇ ਹੁੰਦੇ ਆ ਐਕਿਊਮੂਲੇਟਿਵ ਸੈਂਟੈਂਸ ਕਰ ਦਈਏ ਤਾਂ 4 ਕਤਲਾਂ ਦਾ 100 ਸਾਲ ਬਣ ਗਿਆ ਕਿ 100 ਸਾਲ ਤੱਕ ਤਾਂ ਜ਼ਮਾਨਤ ਹੋਣੀ ਹੀ ਨਹੀਂ, 100 ਸਾਲ ਤੋਂ ਬਾਅਦ ਜ਼ਮਾਨਤ ਤੇ ਕਾਰਵਾਈ ਹੋਊਗੀ। ਹੁਣ ਕਹਿੰਦੇ ਵੀ ਸਜ਼ਾ ਤਾਂ ਉਹਦੀ ਆਲਰੇਡੀ ਹੋ ਚੁੱਕੀ ਹੈ, ਹੁਣ ਇਦੋਂ ਵੱਧ ਸਜ਼ਾ ਨਹੀਂ ਬਣਨੀ, ਪਰ ਇੱਕ ਗੱਲ ਹਜੇ ਵੀ ਰਹਿ ਗਈ ਕਿ ਇਹਦਾ ਜੋ ਕਾਰਨਾਮਾ ਇਹਨੇ ਜੋ ਕੀਤਾ ਉਹ ਅੱਤਵਾਦੀ ਹੈ ਕਿ ਨਹੀਂ, ਜਾਂ ਇੱਕ ਕਤਲ ਹੈ ਕਿ ਇੱਕ ਸਧਾਰਨ ਪੱਧਰ ਦਾ ਕਤਲ ਹੈ ਉਸ ਵਿਅਕਤੀ ਵੱਲੋਂ ਕੀਤਾ ਗਿਆ ਜਿਹੜਾ ਦਿਮਾਗੀ ਤੌਰ ਤੇ ਸਹੀ ਹਾਲਤ ਵਿੱਚ ਨਹੀਂ ਸੀ। ਹੁਣ ਦਿਮਾਗੀ ਤੌਰ ਤੇ ਸਹੀ ਹਾਲਤ ਵਿਚ ਕਤਲ ਹੁੰਦਾ, ਇੱਕ ਤਾਂ ਇਹ ਬੜੀ ਦਿਲਚਸਪ ਗੱਲ ਹੈ। ਹੁਣ ਕੋਰਟ ਤਾਂ ਜਦੋਂ ਕਰਦੀ ਹੈ ਦਿਮਾਗੀ ਤੌਰ ਤੇ ਸਹੀ ਹਾਲਤ ਚ ਕਤਲ ਕਰਦੀ ਹੈ, ਜਦੋਂ ਆਪਾਂ ਕਿਸੇ ਨੂੰ ਸਜ਼ਾਏ ਮੌਤ ਦਿੰਦੇ ਆ ਉਹ ਦਿਮਾਗੀ ਤੌਰ ਤੇ ਸਹੀ ਹਾਲਤ ਹੈ, ਉਸ ਤੋਂ ਬਿਨਾਂ ਕਿਤੇ ਵੀ ਕਤਲ ਹੋਊਗਾ ਉਹ ਦਿਮਾਗੀ ਤੌਰ ਤੇ ਠੀਕ ਹੁੰਦਾ। ਕਿਹੜਾ ਕਤਲ ਆ ਜਿਹੜਾ ਆਮ ਲੋਕ ਕਰਦੇ ਆ ਉਹਦੇ ਵਿੱਚ ਦਿਮਾਗੀ ਤੌਰ ਤੇ ਤੁਸੀਂ ਠੀਕ ਹੁੰਦੇ ਹੋ ਬਿਨਾਂ ਤੈਸ਼ ਚ ਆਇਆ, ਕਹਿੰਦੇ ਜਦੋਂ ਗੁੱਸਾ ਆ ਗਿਆ ਉਦੋਂ ਬੰਦਾ ਸ਼ੈਤਾਨ ਬਣ ਗਿਆ, ਜਾਂ ਨਸ਼ੇ ਚ ਆਇਆ ਗੁੱਸੇ ਚ ਆਇਆ ਜਾਂ ਕਿਸੇ ਭਾਵਨਾ ਦੇ ਲੋਰ ਚ ਆ ਜਾਣਾ, ਜਦੋਂ ਉਦੋਂ ਤੁਸੀਂ ਕਹਿੰਦੇ ਕੋਈ ਕਾਰਵਾਈ ਕਰਦੇ ਹੋ ਜਾਂ ਬਹਿਕਾਵੇ ਚ ਆ ਕੇ ਕਰਦੇ ਹੋ, ਫੇਰ ਕਹਿੰਦੇ ਇਹ ਮਾਮਲਾ ਹੋਰ ਹੈ। ਚਲੋ ਭਾਈ ਐ ਮੰਨ ਲੈਂਦੇ ਆ, ਫੇਰ ਤਾਂ ਜਿੰਨੇ ਵੀ ਅੱਤਵਾਦੀ ਬਣਦੇ ਆ ਦੁਨੀਆਂ ਦੇ ਵਿੱਚ ਉਹਨਾਂ ਨੂੰ ਕਿਸ ਕੈਟੇਗਰੀ ਚ ਪਾਇਆ ਜਾਵੇ ਕਿ ਉਹ ਦਿਮਾਗੀ ਤੌਰ ਤੇ ਸਹੀ ਨੇ? ਜਿਹੜੇ ਭੀੜਾਂ ਦੀਆਂ ਭੀੜਾਂ ਤੇ ਬੰਬ ਸੁੱਟ ਦਿੰਦੇ ਨੇ ਤੇ ਹੁਣ ਜੇ ਫੌਜੀ ਦਾ ਕੀਤਾ ਹੋਇਆ ਕਤਲ ਹੈ ਉਹ ਜਾਇਜ਼ ਹੈ? ਹੁਣ ਇੱਕ ਤਾਂ ਅੱਤਵਾਦੀ ਨੇ ਬੰਬ ਸੁੱਟਤਾ, ਇੱਕ ਉੱਤੋਂ ਫੌਜੀ ਤੋਂ ਬੰਬ ਸੁੱਟਤਾ ਅਫਗਾਨਿਸਤਾਨ ਚ ਵੀ ਹੇਠਾਂ ਸ਼ਾਇਦ ਅੱਤਵਾਦੀ ਹੋਣ, ਇੱਥੇ ਸ਼ਾਇਦ ਅੱਤਵਾਦੀਆਂ ਦਾ ਟਿਕਾਣਾ ਸਿੱਟਦਾ ਬੰਬ ਤੇ ਬਾਅਦ ਚ ਪਤਾ ਲੱਗਿਆ ਕਿ ਉਹ ਤਾਂ ਬਰਾਤ ਜਾਂਦੀ ਸੀ, ਹੁਣ ਇੱਥੇ ਕੀ ਕਰੀਏ? ਇਹ ਵੀ ਗੱਲ ਛੱਡ ਦੋ, ਇੱਥੇ ਇੱਕ ਬੜੀ ਬਰੀਕ ਗੱਲ ਆਉਂਦੀ ਹੈ ਕਿ ਇਹਦਾ ਕੰਮ ਅੱਤਵਾਦੀ ਹੈ ਕਿ ਨਹੀਂ, ਇਹਦੀ ਹੋਰ ਪੁਣਛਾਣ ਹੋਵੇ। ਹੁਣ ਉਹ ਕਹਿੰਦਾ ਮੈਨੂੰ ਮੁਸਲਮਾਨਾਂ ਨਾਲ ਨਫ਼ਰਤ ਹੈ, ਇੱਥੇ ਕੈਨੇਡਾ ਦੇ ਵਿੱਚ ਹੋਰ ਮੁਸਲਮਾਨ ਆਉਣੇ ਨਹੀਂ ਚਾਹੀਦੇ। ਹੁਣ ਇਹ ਗੱਲਾਂ ਤਾਂ ਨਸਲੀ ਵੀ ਨੇ, ਭੜਕਾਊ ਵੀ ਨੇ, ਨਫ਼ਰਤੀ ਵੀ ਨੇ। ਔਰ ਅੱਤਵਾਦੀ ਹਮਲੇ ਵਿੱਚ ਕੀ ਹੁੰਦਾ, ਅੱਤਵਾਦ ਦੀ ਵੀ ਕੀ ਪਰਿਭਾਸ਼ਾ ਆ? ਤੇ ਇੱਕ ਗੱਲ ਹੋਰ ਕਿ ਜੇ ਅਸੀਂ ਕਿਸੇ ਨੂੰ ਅੱਤਵਾਦੀ ਕਹਿਣ ਦੇ ਬਾਰੇ, ਹੁਣ ਆਪਾਂ ਸਟੇਟ ਪਾਲਿਸੀ ਤੇ ਇੰਟਰਨੈਸ਼ਨਲ ਪਾਲਿਸੀ ਤੇ ਜਾਣਾ, ਇਸੇ ਗੱਲ ਦੇ ਆਧਾਰ ਤੇ, ਜੇ ਇੱਕ ਸਾਹਮਣੇ ਕਿਸੇ ਨੇ ਗੱਡੀ ਚੜਾਈ, ਉਹਨੇ ਆਪ ਪੁਲਿਸ ਨੂੰ ਫੋਨ ਕੀਤਾ, ਉਹਦੇ ਲੈਪਟਾਪ ਵੀ ਚੈੱਕ ਕੀਤੇ, ਉਹਦਾ ਦਿਮਾਗੀ ਅਸੈਸਮੈਂਟ ਵੀ ਕਰਾਈ, ਉਹਦੀ ਇਕੱਲੀ ਇਕੱਲੀ ਚੀਜ਼ ਪਰਖੀ, ਉਹਦੀ ਫੈਮਿਲੀ ਹਿਸਟਰੀ ਪਰਖੀ, ਉਹਦੇ ਡਾਕਟਰਾਂ ਨੂੰ ਮਿਲੇ, ਮਤਲਬ ਕਾਰਵਾਈ ਕੀਤੀ ਨਾ, 10 ਦਿਨ ਹਫ਼ਤੇ ਦਾ ਟ੍ਰਾਇਲ ਚੱਲਿਆ ਤੇ ਬਾਕੀ ਇਹਦੀ ਜਾਂਚ ਚੱਲੀ ਹੈ 6 ਜੂਨ ਤੋਂ, ਇਹ ਮਾਮਲਾ ਵਿਚਾਰ ਅਧੀਨ ਹੀ ਆ। ਸੋ ਕੈਨੇਡੀਅਨ ਜੁਡੀਸ਼ੀਅਲ ਐਂਡ ਇਨਵੈਸਟੀਗੇਟਿਵ ਸਿਸਟਮ ਦੇ ਸਕੈਨਰ ਥੱਲੇ ਆ ਦਿਸ ਕੇਸ, ਨੋਬਡੀ ਕੈਨ ਡਿਨਾਈ ਦਿਸ। ਮੈਨੂੰ ਇਹ ਥੋੜੀ ਕੈਨੇਡਾ ਕਹੂਗਾ ਵੀ ਨਹੀਂ, ਅਸੀਂ ਤਾਂ ਅੱਧਾ ਘੰਟਾ ਹੀ ਸੋਚਿਆ ਇਹਦੇ ਬਾਰੇ। ਹੁਣ ਜੇ 6 ਜੂਨ ਨੂੰ ਕਤਲ ਹੋਇਆ, ਜਦੋਂ ਪੁਲਿਸ ਨੂੰ ਰਿਪੋਰਟ ਹੋ ਗਈ, ਬੰਦਾ ਫੜਿਆ ਗਿਆ, ਉਹਦੇ ਦੀ ਜਾਂਚ ਸ਼ੁਰੂ ਹੋਈ ਗਈ ਆ, ਉਹਦੇ ਦੇ ਕੈਨੇਡਾ ਸਰਕਾਰ ਦੇ ਰਿਸੋਰਸ ਹੈਵ ਬੀਨ ਪੁੱਟ ਇਨ ਟੂ ਡਿਸਾਈਡ ਦੀ ਮੈਰਿਟਸ ਆਫ ਦਿਸ ਕੇਸ, ਐਂਡ ਵੀ ਆਰ ਟਰਾਇੰਗ ਅਵਰ ਬੈਸਟ ਟੂ ਐਗਜ਼ਾਮਿਨ ਈਚ ਐਂਡ ਐਵਰੀ ਐਵੀਡੈਂਸ। ਇਹ ਵੀ ਗੱਲ ਠੀਕ ਹੈ, ਸਰਕਾਰ ਡਿਨਾਈ ਨਹੀਂ ਕਰੂਗੀ। ਹੁਣ ਇੱਥੇ ਕਹਾਣੀ ਕੀ ਹੈ ਕਿ ਇੱਕ ਫੜੇ ਹੋਏ ਅੱਤਵਾਦੀ ਦੇ ਲੈਪਟਾਪ ਦੇਖਣ ਤੋਂ ਬਾਅਦ ਵੀ ਜੇ ਅਸੀਂ ਡਿਸਾਈਡ ਕਰਨ ਦੇ ਵਿੱਚ ਇੰਨਾ ਸਮਾਂ ਲੱਗ ਜਾਂਦਾ, ਲਾ ਨਹੀਂ ਰਹੇ ਧਿਆਨ ਦਿਓ ਮੇਰੇ ਸ਼ਬਦਾਂ ਤੇ, ਜੇ ਇੰਨਾ ਸਮਾਂ ਲੱਗ ਜਾਂਦਾ ਤਾਂ ਦੂਜੇ ਪਾਸੇ ਅਸੀਂ ਜਦੋਂ ਮੁਲਕਾਂ ਤੇ ਹੀ ਅਟੈਕ ਕਰਦੇ ਨੇ ਵੀ ਇੱਥੇ ਉਹ ਰਹਿੰਦੇ ਹੋਣੇ ਆ। ਹੁਣ ਜਿਵੇਂ ਗਾਜ਼ਾ ਦੇ ਵਿੱਚ ਕਹਿੰਦੇ ਆ, ਚਲੋ ਆਪਾਂ ਇਸ ਟਾਈਮ ਇਜ਼ਰਾਈਲ ਦੇ ਹੱਕ ਚ ਖੜ ਗਈ, ਮੈਂ ਤਾਂ ਇਜ਼ਰਾਈਲੀ ਆ ਜੀ, ਇਜ਼ਰਾਈਲੀ ਵੀ ਨਹੀਂ ਮੈਂ ਜ਼ਿਓਨਿਸਟ ਹੈ, ਮੈਂ ਤਾਂ ਨੇਤਾਨਯਾਹੂ ਹੈ। ਉਹ ਕਹਿੰਦਾ ਵੀ ਇਧਰ ਨੂੰ ਗਏ ਆ ਭਰਾਵਾ, ਗਾਜ਼ਾ ਦੇ ਵਿੱਚ ਲੁਕੇ ਹੋਏ ਅੱਤਵਾਦੀ ਤੇ ਉੱਤੋਂ ਹੀ ਬੰਬ ਛੱਡ ਦੋ। ਇੱਥੇ ਕਿਸੇ ਅੱਤਵਾਦੀ ਦਾ ਲੈਪਟਾਪ ਨਹੀਂ ਖੋਲਿਆ, ਕਿਸੇ ਦਾ ਕੋਈ DNA ਚੈੱਕ ਕੀਤਾ, ਕਿਸੇ ਦੀ ਮਦਰ ਦੀ ਹਿਸਟਰੀ ਨਹੀਂ ਕੱਢੀ ਕਿ ਉਹ ਧਾਰਮਿਕਤਾ ਕੱਟੜਤਾ ਭਰੀ ਸੀ। ਇਹੀ ਅਫਗਾਨਿਸਤਾਨ, ਇਹੀ ਇਰਾਕ, ਇਹੀ ਲੀਬੀਆ, ਉਦੋਂ ਅਸੀਂ ਜਦੋਂ ਅੱਧ ਅਸਮਾਨੇ ਤੋਂ ਅੱਤਵਾਦੀਆਂ ਦੇ ਉੱਤੇ ਹਮਲੇ ਕਰਦੇ ਆ, ਜਦੋਂ ਫੜੇ ਹੋਏ ਅੱਤਵਾਦੀ ਦੇ ਉੱਤੇ ਸਾਨੂੰ ਇੰਨੀ ਮਿਹਨਤ ਕਰਨੀ ਚਾਹੀਦੀ ਆ, ਫਿਰ ਉਧਰ ਕੀ ਕਰੀਏ? ਹੁਣ ਉਧਰ ਤਾਂ ਸਾਡਾ ਟ੍ਰਾਇਲ ਹੈ ਹੀ ਨਹੀਂ, ਸਿੱਧਾ ਹੀ ਜਸਟਿਸ ਡਿੱਗ ਰਹੀ ਹੈ। ਸੋ ਮੈਂ ਨੀ ਕਹੂੰਗਾ ਬੰਬ ਸਿੱਟਦੇ, ਮੈਂ ਮਰਨਾ ਯਾਰ, ਮੈਨੂੰ ਹਮੇ ਵੀ ਤਾਂ ਜੀਨੇ ਦੋ, ਮੈਂ ਕਿਉਂ ਕਹਾਂ ਵੀ ਤੁਸੀਂ ਗਲਤ ਕਰ ਰਹੇ ਹੋ? ਮੈਂ ਤਾਂ ਇੰਨੀ ਗੱਲ ਪੁੱਛਦਾ ਕਿ ਯੂ ਆਰ ਬੰਬਾਰਡਿੰਗ ਜਸਟਿਸ ਡਾਇਰੈਕਟਲੀ, ਤੇ ਇੱਥੇ ਜਸਟਿਸ ਫਿਰ ਡਿਲੇਡ ਲੱਗਦੀ ਉਸ ਫਾਰਮੂਲੇ ਦੇ ਹਿਸਾਬ ਨਾਲ, ਕਿਹੜਾ ਫਾਰਮੂਲਾ ਠੀਕ ਹੈ? ਔਰ ਜੇ ਆਪਾਂ ਇਹ ਮੰਨ ਕੇ ਚੱਲਣਾ ਕਿ ਹਰ ਕਤਲ ਜਾਂ ਬਹੁਤੇ ਕਤਲ ਜਾਂ 99.9% ਕਤਲ ਮਨੁੱਖ ਦੇ ਦਿਮਾਗੀ ਤਵਜਨ ਨੂੰ ਖਰਾਬ ਕਰਨ ਕਰਕੇ ਹੁੰਦੇ ਆ, ਫਿਰ ਤਾਂ ਕਹਾਣੀ ਹੋਰ ਹੈ। ਹੁਣ ਜੇ ਕਿਸੇ ਨੇ ਕੌਮ ਭਰਤੀ, ਧਰਮ ਭਰਤਾ, ਹੁਣ ਮੈਂ ਅੱਜ ਸਵੇਰੇ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹੀ ਗੱਲ ਕੀਤੀ ਹੈ ਕਿ ਉਦੋਂ ਰੱਬ ਨੇ ਕੰਮ ਕਰਾਇਆ ਸੀ ਕਿ ਰੱਬ ਨੇ ਹੁਣ ਕਰਾਇਆ? ਕਿੰਨੇ ਮਸੀਹੇ ਆਏ ਜਿਹੜੇ ਬਾਅਦ ਵਿੱਚ ਧਰਮ ਗੁਰੂ ਜਾਂ ਰਸੂਲ ਬਣ ਗਏ, ਪਰ ਉਹਦੇ ਜਿੱਦੇ ਸਜ਼ਾ ਮਿਲੀ ਸੀ ਉਹਦੇ ਤਾਂ ਰੱਬ ਦੇ ਨਾਂ ਤੇ ਕੁਫਰ ਤੋਲਣ ਕਰਕੇ ਮਿਲੀ ਸੀ ਨਾ, ਬਾਅਦ ਚ ਉਹ ਰਿਲੀਜਨ ਬਣ ਗਿਆ, ਉਹ ਸੈਪਰੇਟ ਗੱਲ ਹੈ। ਜਿਨ੍ਹਾਂ ਨੇ ਉਦੋਂ ਸਜ਼ਾ ਦਿੱਤੀ ਸੀ ਉਹਨਾਂ ਦੀ ਜ਼ੁਬਾਨ ਤੌਰ ਤਰੀਕਾ ਤਾਂ ਸਾਡੇ ਅੱਜ ਵਰਗੇ ਸਜ਼ਾ ਦੇ ਨਾਲੇ ਨਾਲ ਕਿਉਂ ਮੇਲ ਖਾਂਦਾ। ਹਜ਼ਾਰਾਂ ਸਾਲਾਂ ਤੋਂ ਜਦੋਂ ਵੀ ਭੀੜ ਤੇ ਹਜੂਮ ਖੜੀ ਵੇਖ ਰਹੀ ਹੁੰਦੀ ਹੈ ਤੇ ਕਿਸੇ ਨੂੰ ਇਸ ਤਰ੍ਹਾਂ ਫਾਹੇ ਜਾਂ ਕੋਹ ਕੋਹ ਕੇ ਮਾਰਿਆ ਜਾਂਦਾ ਹੈ ਤੇ ਬਾਅਦ ਚ ਅਸੀਂ 100 ਸਾਲ ਬਾਅਦ ਬੁੱਤ ਲਾ ਕੇ ਉਹਨੂੰ ਕਾਰੋਬਾਰ ਚ ਬਦਲ ਲੈਂਦੇ ਹਾਂ, ਕਿਉਂਕਿ ਖੜੇ ਤਾਂ ਨਾਲ ਹੋਈ ਨਹੀਂ ਸੀ। ਮੈਂ ਤਾਂ ਹੁਣ ਵੀ ਕਹਿੰਦਾ ਹੁੰਦਾ ਵੀ ਜੇ ਭਾਈ ਖੜਨਾ ਸੀ ਤਾਂ ਫਿਰ ਉਹ ਆਨੰਦਪੁਰ ਚ ਖੜਦੇ ਤਾਂ ਗੱਲ ਵੀ ਬਣਦੀ ਨਾ। ਹੁਣ ਤਾਂ ਜਿਹੜਾ ਕਾਰੋਬਾਰ ਚਲਾ ਰਹੇ ਨੇ ਕਿਸੇ ਵੀ ਧਰਮ ਦੇ ਨਾਂ ਤੇ ਚਲਾ ਰਹੇ ਆ, ਉਹ ਤੇ ਚੀਜ਼ ਹੋਰ ਆ ਜਾਂਦੀ ਹੈ। ਔਰ ਜਦੋਂ ਅਸੀਂ ਇੰਨਾ ਕੁਛ ਐਵੀਡੈਂਸ ਆਏ ਆ, ਹੁਣ ਇਹਦੇ ਵਿੱਚ ਦੇਖੋ ਜਸਟਿਸ ਦੇ ਵਿੱਚ ਸਿਸਟਮ ਦੀ ਕਹਾਣੀ ਕਿੱਧਰ ਜਾਂਦੀ ਹੈ ਕਿ ਡਿਫੈਂਸ ਵਾਲੇ ਕੀ ਕਹਿੰਦੇ ਆ। ਹੁਣ ਸਾਰੀਆਂ ਧਿਰਾਂ ਨੇ ਆਪਣੀ ਗੱਲ ਸੁਣਾਤੀ, ਜਸਟਿਸ ਹੁਣ ਇਹ ਡਿਸਾਈਡ ਕਰੂਗੇ ਕਿ ਬਈ ਅੱਤਵਾਦੀ ਹੈਗਾ ਕਿ ਨਹੀਂ ਹੈਗਾ, ਠੀਕ ਹੈ ਜੀ। ਕਮਿਊਨਿਟੀ ਫੈਮਿਲੀ ਮੈਂਬਰਸ ਉਹਨੂੰ ਅੱਤਵਾਦੀ ਸਮਝਦੇ ਨੇ। ਕ੍ਰਿਮੀਨਲ ਕੋਡ ਦੇ ਵਿੱਚ ਕੋਈ ਐਸੀ ਹੋਰ ਸਜ਼ਾ ਨਹੀਂ ਜਿਹਦੇ ਨਾਲ ਇਹ ਵੱਧ ਜੇ। ਡਿਊਰਿੰਗ ਦੀ ਪੁਲਿਸ ਇਨਵੈਸਟੀਗੇਸ਼ਨ ਦੇ ਵੈਲਟਮੈਨਸ ਟੈਸਟੀਮਨੀ, ਉਹਨੇ ਜੋ ਆਪਣੇ ਪੱਖ ਦੇ ਵਿੱਚ ਆਪਣਾ ਜੋ ਪਹਿਲਾ ਬਿਆਨ ਦਿੱਤਾ, ਇਟ ਵਾਜ਼ ਰਿਵੀਲਡ ਹੀ ਫਾਲੋਡ ਅ ਵਾਈਟ ਨੈਸ਼ਨਲਿਸਟ ਆਈਡੀਓਲੋਜੀ ਐਂਡ ਸਪੈਸੀਫਿਕਲੀ ਇੰਟੈਂਡਡ ਟੂ ਟਾਰਗੇਟ ਮੁਸਲਿਮਸ ਦੈਟ ਡੇ। ਉਹ ਉਹਦੇ ਮੁਸਲਮਾਨਾਂ ਨੂੰ ਹੀ ਆਪਣੇ ਨਿਸ਼ਾਨੇ ਤੇ ਲੈਣ ਉਤਰਿਆ ਸੀ। ਹੁਣ ਜਿਹੜਾ ਇਹਦਾ ਡਿਫੈਂਸ ਲਾਇਰ ਆ, ਬਚਾਅ ਪੱਖ ਦਾ ਵਕੀਲ ਆ ਵੈਲਟਮੈਨ ਦਾ, ਕ੍ਰਿਸਟੋਫਰ ਹਿਕਸ, ਉਹ ਕਹਿੰਦੇ ਆ ਹੀ ਵਿਲ ਆਰਗਿਊ ਅਗੇਂਸਟ ਦੀ ਟੈਰਰਿਜ਼ਮ ਡੈਜ਼ਿਗਨੇਸ਼ਨ। ਇਸ ਮਹੀਨੇ ਦੇ ਪਹਿਲਾਂ ਅਰਲੀਅਰ ਦਿਸ ਮੰਥ ਹਿਕਸ ਟੋਲਡ ਸੀਬੀਸੀ ਡੈਟ 23-year-old ਫਰੈਜਾਈਲ ਮੈਂਟਲ ਸਟੇਟ ਮੇਡ ਇਟ ਇੰਪੋਸੀਬਲ ਫਾਰ ਹਿਮ ਟੂ ਫਾਰਮ ਦੀ ਇੰਟੈਂਟ ਟੂ ਕੈਰੀ ਆਊਟ ਦੀ ਅਟੈਕਸ ਟੂ ਅਚੀਵ ਐਨੀ ਸਪੈਸੀਫਿਕ ਪੋਲੀਟੀਕਲ ਐਂਡ। ਹੁਣ ਪੋਲੀਟੀਕਲ ਐਂਡ ਜਿਹੜਾ ਉਹ ਕਿੰਨੇ ਹੋਰ ਐਸੇ ਲੋਕ ਨੇ ਜਿਹੜੇ 100-150 ਬੰਦਿਆਂ ਨੂੰ ਗੋਲੀਆਂ ਮਾਰ ਜਾਂਦੇ ਨੇ ਤੇ ਉਹ ਕਦੇ ਗੱਦੀ ਤੇ ਨਹੀਂ ਬਹਿੰਦੇ। ਹੁਣ ਜਿੰਨਿਆਂ ਨੇ ਕਿਤੇ ਦੰਗਾ ਫਸਾਦ ਕੀਤਾ ਹੈ, ਕਿਤੇ ਕਿਸੇ ਧਾਰਮਿਕ ਸਥਲ ਨੂੰ, ਕਿਤੇ ਰਿਲੀਜੀਅਸ ਸਟਰਕਚਰ ਨੂੰ ਢਾਇਆ ਹੈ, ਟੈਂਪਲ ਹੋਇਆ, ਮੋਸਕ ਹੋਈ, ਉਹ ਢਾਉਣ ਵਾਲੇ ਹੋਰ ਹੈ, ਗੱਦੀ ਤੇ ਕੋਈ ਹੋਰ ਬਹਿੰਦਾ, ਤੇ ਪੋਲੀਟੀਕਲ ਮੋਟਿਵ ਦਾ ਕਦੇ ਵੀ ਉਸ ਅੱਤਵਾਦੀ ਬਣਨ ਵਾਲੇ ਬੰਦੇ ਦਾ ਜਾਂ ਹਿੰਸਾ ਕਰਨ ਵਾਲੇ ਦਾ ਬਹੁਤ ਘੱਟ ਚਾਂਸ ਹੈ। ਉਹ ਆਪ ਥੋੜੀ ਨਿਕਲਦੇ ਆ ਸੜਕਾਂ ਦੇ ਲੋਕਾਂ ਨੂੰ ਮਾਰਨ, ਫਿਰ ਤੋਂ ਫਿਰ ਕਮਾਲ ਹੀ ਹੋਗੀ। ਉਹ ਲੋਕਾਂ ਦੇ ਬੱਚਿਆਂ ਨੂੰ ਭੇਜਦੇ ਨੇ, ਕਦੇ ਕੋਈ ਲੀਡਰ ਆਪਣੇ ਮੁੰਡੇ ਨੂੰ ਭੇਜਦਾ ਵੀ ਜਾ ਕੇ ਚਾਰ ਬੰਦਿਆਂ ਦੀਆਂ ਦੁਕਾਨਾਂ ਸਾੜ ਕੇ ਤੇ ਲੋਕਾਂ ਦੇ ਢਿੱਡ ਪਾੜ ਕੇ ਆ ਤੇ ਜਾ ਕੇ 4-5 ਥਾਂ ਤੇ ਬਲਾਤਕਾਰ ਕਰਕੇ ਆ ਤੇ ਫੇਰ ਆਪਣਾ ਧਰਮ ਦਾ ਰਾਜ ਆਊਗਾ। ਉਹ ਕਹਿੰਦਾ ਤੂੰ ਅੰਦਰ ਬੈਠ, ਤੂੰ ਚੱਲ ਨਿਊਯਾਰਕ, ਤੂੰ ਅੰਗਰੇਜ਼ੀ ਮੀਡੀਅਮ ਚ ਪੜ੍ਹਾਈ ਕਰ, ਘੁੰਮ ਫਿਰ ਕੇ ਆ, ਬੀਚਾਂ ਬੂਚਾਂ ਦੇਖ, ਤੇਰੇ ਆਉਂਦੇ ਨੂੰ ਮੈਂ ਸੈੱਟ ਕਰ ਦਿੰਦਾ ਕਾਰੋਬਾਰ, ਤੇ ਤੂੰ ਵੀ ਆ ਕੇ ਫਿਰ ਆ ਮਜ਼ਹਬੀ ਕੱਪੜੇ ਪਾ ਲਈ, ਜਿੱਦਾਂ ਦੇ ਆਪਣੇ ਦੇਸ਼ ਚ ਯੂਨੀਫਾਰਮ ਲੱਗੀ ਆ ਧਰਮ ਦੀ, ਉਹ ਵਾਲੀ ਯੂਨੀਫਾਰਮ ਪਹਿਨ ਕੇ ਆ ਜਾਣਾ, ਤੂੰ ਲੀਡਰ ਬਣ ਜਾਏਗਾ। ਸਲਵਾਰ ਪਾਉਣ ਵਾਲਾ ਮੁਲਕ ਹੈ, ਸਲਵਾਰ ਪਾ, ਧੋਤੀ ਵਾਲਾ ਧੋਤੀ, ਕੋਟ ਪੈਂਟ ਵਾਲਾ ਕੋਟ ਪੈਂਟ ਪਾ ਲਾ, ਪੱਗ ਬੰਨਣ ਵਾਲਾ ਪੱਗ ਬੰਨ ਕੇ ਆ ਜੀ, ਦਾੜੀ ਖੁੱਲੀ ਰੱਖ ਕੇ ਇਲੈਕਸ਼ਨ ਜਿੱਤ ਸਕਦਾ, ਖੋਲ ਲਈ ਬੰਨ ਕੇ ਕੰਮ ਚੱਲਦਾ ਤਾਂ ਬੰਨ ਲਈ, ਡਾਈ ਕਰਕੇ ਜੇ ਅਲਾਊਡ ਆ ਤਾਂ ਠੀਕ ਹੈ, ਜੇ ਨਹੀਂ ਡਾਈ ਕਰਨੀ ਤਾਂ ਭਰਾਵਾ ਫਿਰ ਚਿੱਟੀ ਰੱਖ ਲਈ, ਫਿਰ ਕੀ ਰੌਲਾ ਪੈਂਦਾ। ਇਹ ਤਾਂ ਸਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ। ਹੁਣ ਕਹਿੰਦੇ ਵੀ ਇਹਦੇ ਪੋਲੀਟੀਕਲ ਐਂਡ ਇਹਦਾ ਕੀ ਸੀਗਾ, ਉਹ ਤਾਂ ਪਹਿਲਾਂ ਕਹਿੰਦੇ ਨੀ ਵੀ ਮੈਂ ਦੇਸ਼ ਦਾ ਰਾਜਾ ਬਣਨਾ, ਹੁਣ ਪੋਲੀਟੀਕਲ ਐਂਡ ਇਹਦਾ ਕੀ, ਉਹ ਤਾਂ ਕਹਿੰਦਾ ਵੀ ਮੁਸਲਮਾਨ ਨਾ ਹੋਵੇ ਸਾਡੇ ਦੇਸ਼ ਚ, ਕੋਈ ਇੱਕ ਸੋਚ ਕਿਸੇ ਨੇ ਛੱਡੀ ਹੋਈ ਹੈ ਕਿ ਭਾਈ ਇਹ ਸੁਪੀਰੀਅਰ ਕੌਮ ਹੁੰਦੀ ਹੈ, ਨੀਲੀਆਂ ਅੱਖਾਂ ਵਾਲੇ ਹੋਣ, ਗੋਰਾ ਰੰਗ ਹੋਵੇ, ਅੰਗਰੇਜ਼ੀ ਬੋਲਦਾ ਹੋਵੇ, ਜਾਂ ਕੋਈ ਤਾਂ ਕ੍ਰਾਈਟੇਰੀਆ ਤੁਸੀਂ ਦਿੰਦੇ ਹੀ ਹੋਣਾ ਲੋਕਾਂ ਨੂੰ ਕਿ ਤੂੰ ਦੂਜਿਆਂ ਨਾਲੋਂ ਬਿਹਤਰ ਹੈ। ਇਸ ਮੁਲਕ ਦੇ ਵਿੱਚ ਨੰਬਰ 1 ਸਿਟੀਜ਼ਨ ਕੌਣ ਹੈ, ਹਰ ਦੇਸ਼ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਅੱਜ ਕੱਲ ਕਿ ਬਈ ਆਹ ਵਾਲੇ ਜਿਹੜੇ ਖਾਸ ਨਸਲ ਦੇ ਲੋਕ ਨੇ ਇਹ ਤਾਂ ਹੋਣਗੇ ਨੰਬਰ 1, ਬਾਕੀ ਫਿਰ ਜਾਂ ਇਹਨਾਂ ਦੇ ਵਰਗੇ ਬਣ ਜਾਣ, ਨਹੀਂ ਫਿਰ ਦੂਜੇ ਨੰਬਰ ਤੇ। ਹੁਣ ਇੱਥੇ ਕੀ ਹੈ, ਕਹਿੰਦੇ ਵੀ ਆਰ ਗੋਇੰਗ ਟੂ ਹੋਪ ਟੂ ਪਰਸੂਏਡ ਦਾ ਜੱਜ ਦੈਟ ਦਿਸ ਵਾਜ ਨਾਟ ਐਨ ਐਕਟ ਆਫ ਟੈਰਰਿਜ਼ਮ। ਹੁਣ ਬਚਾਅ ਪੱਖ ਦੇ ਵਕੀਲ ਕਹਿੰਦੇ ਵੀ ਇਹ ਅੱਤਵਾਦੀ ਹਮਲਾ ਹੈ ਹੀ ਨਹੀਂ ਸੀ, ਦੈਟ ਇਟ ਵਾਜ ਐਨ ਐਕਟ ਦੈਟ ਵਾਜ ਪ੍ਰੀਡਿਕਟਡ ਔਨ ਹਿਜ ਮੈਂਟਲ ਡੈਫੀਸਿਟ, ਉਦੋਂ ਦੀ ਦਿਮਾਗੀ ਕਮਜ਼ੋਰੀਆਂ ਤੇ ਖਾਮੀਆਂ ਦਾ ਇਹ ਨਤੀਜਾ ਜਿਹੜਾ ਇਹ ਅਟੈਕ ਸਾਨੂੰ ਨਜ਼ਰ ਆਉਂਦਾ। ਸੋ ਵੀ ਆਰ ਗੋਇੰਗ ਟੂ ਸਟੇਟ ਦੈਟ ਹਿਜ ਮੈਂਟਲ ਸਟੇਟ ਵਾਜ ਸੱਚ ਦੈਟ ਹੀ ਡਿਡਨਟ ਫਾਰਮ ਦੀ ਇੰਟੈਂਸ਼ਨ ਟੂ ਇੰਟੀਮੀਡੀਏਟ ਦਾ ਪਬਲਿਕ। ਕਹਿੰਦੇ ਇੱਥੋਂ ਸਾਫ਼ ਪਤਾ ਲੱਗਦਾ ਕਿ ਉਹ ਲੋਕਾਂ ਨੂੰ ਆਪਣੇ ਇਸ ਕਾਰਨਾਮੇ ਨਾਲ ਡਰਾਉਣ ਲਈ ਸੀ, ਕਿ ਮੁਸਲਮਾਨ ਡਰਿਆ ਉਦੋਂ ਤੋਂ ਬਾਅਦ ਪਿੱਛੋਂ ਆਉਂਦਾ ਟਰੱਕ ਨੂੰ ਦੇਖ ਕੇ ਕਿਉਂ ਨੀ ਡਰਿਆ ਹੋਊਗਾ, ਕਿ ਮੁਸਲਮਾਨ ਭੱਜ ਕੇ ਟਰੱਕ ਦੇ ਮੂਹਰੇ ਆਉਂਦੇ ਹੋਣਗੇ, ਤੁਸੀਂ ਸਲਵਾਰ ਪਾਈ ਜਾਂਦੇ ਹੋ, ਤੁਹਾਡੇ ਪਿੱਛੇ ਫੋਰਡ F50 ਦੇ ਦੋ ਵਾਰ ਰੈਵ ਅਪ ਕਰਨ ਦੀ ਆਵਾਜ਼ ਆ ਜੇ, ਮੈਨੂੰ ਤਾਂ ਲੱਗਦਾ ਭੱਜ ਕੇ ਫੁੱਟਪਾਥ ਤੋਂ ਪਰਾਂ ਹੋ ਜਾਓਗੇ, ਜਿਹਨੂੰ ਸਾਈਡ ਵਾਕ ਕਹਿੰਦੇ ਨੇ। ਟੈਰਰ ਤਾਂ ਅੱਜ ਵੀ ਹੈ, ਕਿਉਂ ਨੀ ਟੈਰਰ ਹੋਇਆ ਹੋਊਗਾ? ਫੋਰ ਇੱਕ ਖਾਸ ਲਿਬਾਸ ਪਹਿਨ ਕੇ ਜੇ ਤੁਸੀਂ ਸੜਕ ਤੇ ਜਾਂਦੇ ਹੋ ਤੇ ਲਿਬਾਸ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਵੀ ਇਹਨਾਂ ਨੂੰ ਥੱਲੇ ਦੇ ਦੋ, ਤੇ ਜੇ ਮੈਂ ਉਹ ਕੱਪੜੇ ਪਾਏ ਹੋਣ ਤਾਂ ਮੈਂ ਡਰੂੰਗਾ। ਜੇ ਸਾਨੂੰ ਇਹੀ ਫਿਲਮਾਂ ਚ ਦਿਖਾਉਂਦੇ ਆ ਕਿ ਲਾਲ ਕੱਪੜਾ ਦਿਖਾਏ ਤੋਂ ਝੋਟਾ ਮਗਰ ਪੈ ਜਾਂਦਾ, ਤੇ ਫਿਰ ਜੇ ਲਾਲ ਟੀ ਸ਼ਰਟ ਪਾਈ ਹੈ ਤੇ ਪਰਾਂ ਦੀ ਕੋਈ ਝੋਟਾ ਖੁੱਲ ਜੇ ਕਿਸੇ ਖੇਤ ਚ ਭੱਜੋਗੇ ਨੀ ਤੁਸੀਂ, ਕਿਉਂਕਿ ਤੁਸੀਂ ਐਸੋਸੀਏਟ ਕੀਤਾ ਹੋਇਆ ਉਹਦੇ ਨਾਲ, ਭਵਨ ਝੋਟਾ ਕਲਰ ਬਣਾਈਂਦੀ ਹੋਵੇ। ਚਲੋ ਜਦੋਂ ਵੱਡੇ ਬੰਦੇ ਗੱਲਾਂ ਕਰਦੇ ਹੁੰਦੇ ਨਾ, ਫਿਰ ਛੋਟੇ ਬੰਦਿਆਂ ਨੂੰ ਸਮਝ ਨੀ ਆਉਂਦੀ ਹੁੰਦੀ, ਤੇ ਰਮਨਜੀਤ ਦਾ ਤਾਂ ਬੈਠੀ ਦਿਮਾਗ ਨੀ ਕੰਮ ਕਰਦਾ। ਐਵੇਂ ਚੱਲ ਬ੍ਰੇਕ ਲੈ। ਅੱਛਾ ਜੀ ਬ੍ਰੇਕ ਲੈ ਰਹਿੰਦਾ ਸਰ, ਸੋਰੀ ਗਲਤੀ ਹੋ ਗਈ। ਇੱਕ ਬ੍ਰੇਕ ਤੋਂ ਬਾਅਦ ਅਗਲੀ ਖਬਰ। ਤੇ ਇੱਕ ਕਹਿੰਦੇ ਆ ਵੀ ਟੂਰਿਸਟਾਂ ਦੇ ਨੰਬਰ ਦਾ ਕੋਈ ਹਿਸਾਬ ਕਿਤਾਬ ਜਿਹਾ ਨਹੀਂ ਲੱਗ ਰਿਹਾ, ਕਿ ਕਿੰਨੀ ਕੁ ਪ੍ਰੋਸਪੈਰਿਟੀ ਜੀ ਹੋ ਗਈ, ਕਿੰਨਾ ਕੁ ਬਿਜ਼ਨਸ ਹੋ ਗਿਆ। ਵੀ ਯਾਰ ਟੂਰਿਸਟਾਂ ਦਾ ਤੁਹਾਨੂੰ ਟੂਰਿਸਟ ਵੀ ਸੁੱਝਣ ਲੱਗ ਗਏ, ਮੈਨੂੰ ਥੋੜੀ ਜਿਹੀ ਹੈਰਾਨੀ ਹੋਈ। ਮੈਂ ਕਿਹਾ ਵਾਹ ਔਲਾਦ ਵਾਲੋ, ਉਹ ਫਿਲਮਾਂ ਚ ਦਿਖਾਉਂਦੇ ਹੁੰਦੇ ਸੀ ਜਦੋਂ ਮੰਗਤੇ ਵਿਚਾਰਿਆਂ ਦਾ ਗੀਤ ਬਣਿਆ ਹੁੰਦਾ ਸੀ, ਪਤਾ ਨੀ ਕੀ ਕਹਿੰਦੇ ਸੀ, ਔਲਾਦ ਵਾਲੋ, ਪਤਾ ਨੀ ਮੈਨੂੰ ਅੱਗੇ ਲਾਈਨਾਂ ਨੀ ਯਾਦ ਆਈਆਂ। ਮੰਗਦੇ ਸੀ ਵੀ ਤੁਸੀਂ ਔਲਾਦਾਂ ਵਾਲੇ ਹੋ, ਅਸੀਂ ਗਰੀਬ ਆ ਤੇ ਸਾਡੇ ਤੇ ਕੁਝ ਰਹਿਮ ਕਰੋ, ਸਾਨੂੰ ਕੁਝ ਦਾਨ ਭੀਖ ਦੇ ਦੋ। ਹਾਂ ਉਹਨੂੰ ਮੈਲੋ ਮਸ਼ਰੂਮ, ਮੈਂ ਇੱਕ ਵਾਰੀ ਤੁਹਾਨੂੰ ਦੱਸਦਾ ਜੀ ਕਿਹੜੀਆਂ ਮਸ਼ਰੂਮ ਪੁੱਛਿਆ ਸੀ ਉਹਨੇ ਕਿਹੜੀਆਂ ਖਾਧੀਆਂ ਨੇ, ਤੇ ਮਸ਼ਰੂਮ ਮੈਂ ਹੁਣੇ ਇੱਕ ਵਾਰੀ ਚੈੱਕ ਮਾਰ ਲਾ ਬਾਈ ਜੀ, ਮੈਂ ਤੁਹਾਨੂੰ ਦੱਸਦਾ ਮਸ਼ਰੂਮ ਕਿਹੜੀਆਂ ਖਾਧੀਆਂ ਸੀ। ਮਸ਼ਰੂਮ ਵੈਲਟਮੈਨ ਕਰ ਲੈਂਦੇ ਆ, ਤੇ ਉਹ ਨਸ਼ੇ ਵਾਲੀਆਂ ਮਸ਼ਰੂਮ ਹੁੰਦੀਆਂ ਸੀ। ਸਾਈਕੈਟ੍ਰਿਸਟ ਫਾਲ ਆਊਟ ਨੈਥੇਨੀਅਲ ਯੂਜ ਆਫ ਮੈਜਿਕ ਮਸ਼ਰੂਮ ਕਹਿੰਦੇ ਆ ਜੀ ਇਹਨਾਂ ਨੂੰ। ਸੋਰੀ ਮੈਨੂੰ ਗੂਗਲ ਕਰਨਾ ਪਿਆ, ਪਰ ਮੈਜਿਕ ਮਸ਼ਰੂਮ ਹੈ ਰਾਜਾ ਸਾਹਿਬ, ਮੈਜਿਕ ਮਸ਼ਰੂਮ ਇਹਨੇ ਖਾਧੀ ਸੀ। ਅੱਛਾ ਦੂਜੇ ਪਾਸੇ ਇਹਨਾਂ ਨੂੰ ਫਿਕਰ ਹੋਇਆ ਵੀ ਇੰਡਸਟਰੀ ਵਾਲਿਆਂ ਨੂੰ, ਡੈਸਟੀਨੇਸ਼ਨ ਟੋਰਾਂਟੋ ਨੂੰ, ਕਿ ਕਿੰਨਾ ਕੁ ਟੂਰਿਸਟ ਆ ਰਿਹਾ, ਕਿੰਨਾ ਕੁ ਪੈਸਾ ਖਰਚਿਆ ਜਾ ਰਿਹਾ। ਕਹਿੰਦੇ ਉਹ ਤਾਂ ਭਾਈ ਟੂਰਿਸਟ ਦੀ ਗਿਣਤੀ ਤਾਂ ਘਟੀ ਹੈ, ਪਰ ਡਾਲਰ ਕੁਛ ਵੱਧ ਆਉਂਦੇ ਦਿਖਾਈ ਦਿੱਤੇ ਆ। ਹੁਣ ਜੇ ਡਾਲਰ ਵੱਧ ਆ ਗਏ ਤਾਂ ਗੱਲ ਬਣ ਗਈ, ਅਸੀਂ ਟੂਰਿਸਟਾਂ ਤੋਂ ਕੀ ਲੈਣਾ। ਕਹਿੰਦੇ ਕੱਲੇ ਡਾਲਰ ਨਾਲ ਵੀ ਤਸੱਲੀ ਨੀ ਹੁੰਦੀ ਨਾ, ਮਹਿੰਗਾਈ ਵੀ ਵੱਧ ਗਈ, ਡਾਲਰ ਤਾਂ ਪਹਿਲਾਂ ਹੀ ਕਮਜ਼ੋਰ ਹੋਇਆ ਪਿਆ। ਹਾਂ ਬਈ ਇਹ ਵੀ ਗੱਲ ਠੀਕ ਹੈ। ਗੱਲ ਤੇ ਇਹ ਹੈ ਕਿ ਜੇ ਲੱਖ ਡਾਲਰ ਆਇਆ ਸੀ ਪਹਿਲਾਂ 90,000 ਚ ਉਹਨਾਂ ਬੰਦਾ ਆਉਂਦਾ ਸੀ, ਜਿੰਨਾ ਹੁਣ ਲੱਖ ਖਰਚਣਾ ਪੈਂਦਾ ਆ ਕੇ, ਹਨਾ ਜੀ 10,000 ਟੂਰਿਸਟ ਨੂੰ ਹੁਣ ਜੇ ਲੱਖ ਡਾਲਰ ਖਰਚਣਾ ਪੈਂਦਾ, ਪਹਿਲਾਂ 90,000 ਖਰਚ ਕੇ ਜਾਂਦੇ ਸੀ। ਵੀ ਇਹ ਤਾਂ ਮਹਿੰਗਾਈ ਹੋ ਗਈ, ਤੇ ਭਾਈ ਤੁਹਾਡੇ ਪੱਲੇ ਕੀ ਪੈਣਾ, ਇਹਦਾ ਡੱਡਾ ਕਿਹੜੇ ਵੇਲੇ ਪਾਣੀ ਪੀਂਦੇ ਆ। ਚਾਹੇ ਤੁਸੀਂ ਕੋਈ ਅੰਕੜਾ ਕੱਢ ਲਓ ਕਿਸੇ ਡਿਪਾਰਟਮੈਂਟ ਦਾ ਮਾੜਾ ਜਿਹਾ ਸੈਪਰੇਟ ਕਰਕੇ, ਅਸਲ ਚ ਤਾਂ ਮਲਾਈਆਂ ਵੱਡੇ ਹੀ ਖਾਂਦੇ ਆ। ਹੁਣ ਟੂਰਿਸਟ ਆਏ ਨਹੀਂ ਆਏ ਇੱਕ ਅਲੱਗ, ਹਾਂਜੀ ਕਰਕੇ ਦੇਖ ਲਓ ਟਰਾਈ, ਪਰ ਤੁਹਾਨੂੰ ਛੱਡਣਾ ਨੀ ਕਿਸੇ ਨੇ। ਹਾਂ ਤੇ ਖੈਰ, ਤੇ ਇਦੋਂ ਕਹਿੰਦੇ ਆ ਜੀ ਇਹ ਵੀ 9 million ਪੀਪਲ ਵਿਜਿਟ ਕੀਤਾ ਕੋਈ 90,00,000 ਟੋਰਾਂਟੋ ਲਾਸਟ ਈਅਰ, ਤੇ ਇਹ ਕੋਈ ਸਾਰੇ ਬਾਹਰਲੇ ਮੁਲਕਾਂ ਤੋਂ ਨੀ ਆਏ, 20-22% ਦੀ ਗਿਣਤੀ ਹੁੰਦੀ ਹੈ, ਬਾਕੀ ਤਾਂ ਆਪਣੇ ਇੰਟਰਨਲ ਟੂਰਿਜ਼ਮ ਹੋ ਜਾਂਦਾ। ਜਿਵੇਂ ਸਾਡੇ ਵਰਗਾ ਕੈਲਗਰੀ ਵਾਲੇ ਦਾ ਜੀ ਕਰਦਾ ਕਿ ਯਾਰ ਟੋਰਾਂਟੋ ਹੈ ਤਾਂ ਅਮੀਰਾਂ ਦਾ ਹੀ ਸ਼ਹਿਰ ਆ ਨਾ, ਬਾਹਲਾ ਵੱਡਾ ਸ਼ਹਿਰ ਆ, 905 ਮੇਰੇ ਵਰਗਾ ਤਾਂ ਉੱਥੇ ਸਰਵਾਈਵ ਹੀ ਨੀ ਕਰ ਸਕਦਾ, ਜੀ ਮੇਰਾ ਵੀ ਕਰਦਾ ਹੁੰਦਾ ਕਿ ਕਾਸ਼ ਹਮ ਵੀ ਟੋਰਾਂਟੋ ਮੇ ਰਹਿਤੇ ਹੋਤੇ, ਥੋੜਾ ਨਾਮ ਹੋਤਾ ਹਮਰਾ ਜੀ, ਇਹ ਬੜੇ ਸ਼ਹਿਰ ਕੇ ਰਹਿਣੇ ਵਾਲੇ ਹੈ, ਪਰ ਕਾ ਕਰੇ ਭਈਆ, ਪੈਸਾ ਨਹੀਂ ਨਹੀਂ ਹੈ ਜੇਬ ਮੇ। ਤੇ ਇਹ ਗੱਲ ਦੱਸਦੇ ਆ ਜੀ, ਕਹਿੰਦੇ ਇਹ ਵਿਜ਼ਟਰਸ ਨੇ ਪਿਛਲੇ ਸਾਲ 2023 ਵਿੱਚ $7 billion ਆ ਕੇ ਉਰੇ ਖਰਚਿਆ। ਤੇ ਇੱਕ ਗੱਲ ਹੋਰ ਮੈਂ ਕਹਾਂ ਜੀ ਵਿੱਚ ਧੱਕੇ ਨਾਲ ਹੀ, ਦੇ ਆਰ ਨਾਟ ਟੈਕਸ ਪੇਅਰਸ ਬਟ ਸਟਿਲ ਦੇ ਆਰ ਪੇਇੰਗ ਟੈਕਸ। ਦੈਨ ਹੁਣ ਕੱਢੋ ਸਿਟੀਜ਼ਨ ਦਾ ਪੈਮਾਨਾ, ਹੁਣ ਕੱਢੋ ਟੋਰੋਂਟੋਰੀਅਨ ਦਾ ਪੈਮਾਨਾ, ਤੇ ਹੁਣ ਕੱਢੋ ਬਾਹਰੋਂ ਆਏ ਪੈਸਿਆਂ ਦਾ ਪੈਮਾਨਾ। ਤੇ ਇਹ ਪੈਸਿਆਂ ਦੇ ਵਿੱਚੋਂ ਜਿਆਦਾ ਮੁਨਾਫਾ ਜੀ ਉਹ ਅੱਗੇ ਖਾਧੀ ਬ੍ਰੈਡ ਅੱਗੇ $3 ਦੇ ਲੈਂਦੇ, ਹੁਣ 4.5 ਦੀ ਖਾ ਗਿਆ। ਪੈਸਾ ਕਿਹਦੀ ਜੇਬ ਚ ਗਿਆ? ਬ੍ਰੈਡ ਵਾਲੇ ਦੀ। ਐਵੇਂ ਟੋਰਾਂਟੋ ਨੂੰ ਨੰਬਰ ਦੱਸੀ ਜਾਂਦੇ ਤੁਸੀਂ, ਉਹ ਆਇਆ ਉਹ ਆ ਗਿਆ, ਲੈ ਕੇ ਕੌਣ ਗਿਆ? ਬਿਜਲੀ ਮਹਿੰਗੀ ਫਿੱਕੀ, ਤੇਲ ਮਹਿੰਗਾ ਹੋਇਆ, ਤੇ ਤੇਲ ਉਹਨੇ ਆ ਕੇ ਫੂਕ ਲਿਆ, ਤੇ ਭਾਈ ਉਹ ਤੇਲ ਕੰਪਨੀਆਂ ਲੈ ਗਈਆਂ। ਤੈਨੂੰ ਕੀ ਮਿਲੀ? ਕਹਿੰਦੇ ਕੋਕੋ। ਹੋਰ ਕੀ ਮਿਲੀ? ਕਹਿੰਦੇ ਨੌਲੇਜ। ਨੌਲੇਜ ਨੀ, ਕਨੌਲੇਜ ਹੁੰਦਾ, ਕੇ ਤੋਂ ਪੈਂਦਾ ਉਹਦਾ। ਅੱਛਾ ਨੌਲੇਜ ਹੋਤੀ ਹੈ ਇੰਗਲਿਸ਼ ਮੇ। देसी लोगों के लिए होती है कनॉलेज, तो यह कहते 6.7 बिलियन डॉलर उदो खर्चे है 2019 बिफोर कोविड से पेंडेमिक दल्ला हूं तक करी जाते हैं कि इन्हें टूरिस्ट इंडस्ट्री क्रिपल करती हूं. वट यू आर एक्सपैक्टिंग, वह कहें भी क्यों आवे टोरंटो, महंगाई पता कि कपड़े लहाने किसी ने कहते सस्ती झीलें ही देखनी कित कोई माड़ी मोटी जी की करते होंगे वह मोटरसाइकिल जो भुल गया यार मैं पानी आले नू चेक्स की करनी है या तुसी माड़ी मोटी पाओ केड़ी हुंदी है मोटरबोट जो झूठा झाटा लेना है कोई होर सस्ती जी लेक च जा वड़ो जरूरी इत्थे 400-500 डॉलर का कमरा लैके महंगी पार्किंग दे के रहना है ते इह जांदी भी गल्लां आ. सो कहंदे भी डॉलर फिगर नू देख के भी तसली नहीं हुंदी, नंबर थोड़े बहुत रिबाउंड हो रहे पर उस तरह के नंबर नहीं आ रहे जिस तरह के आने चाहिए आ. ते थले लोगों ने 2-4 कमेंट ही आया क्योंकि स्टोरी बहुत ही हजे पुरानी नहीं हुई ते उह कहंदे आ भी एडी छेती एडी छेती कहंदे भी इन्ने छेती लोग नहीं आउंदे हुंदे इत्थे टोरंटो दे विच तुहानू बहुत कुछ करना पऊगा. आम लोगों का जन जीवन यह जहा है नहीं गा, अमीर लोग तो कितने भी चले जाते हैं. कहते जे दुनिया भर के आंकड़ा देखना तो मिडल ईस्ट नू लोग ज्यादा जाते हैं, अजे भी जा रहे हैं तो मिडल ईस्ट के विच इन्हें इन्वेस्टमेंट कर दी है. तो मिडल ईस्ट तो सर आप पहले बहुत ट्राई कर रहे हैं पर यार तेल कंपनियों से कब्जा करना हो फिर तो अतवाद ठीक बैठ जाता है, ये टूरिज्म के हिसाब से सही नहीं बैठेगा. तो सर पहले तेल से पैसे कमा लेते ना 10-20 साल तो और चलेगा. चलो ठीक है अभी चले दो, हाँ मिडल ईस्ट पे वही पहले वाली पॉलिसी पे साइन कर दो, ठीक है वही चलाओ अभी 5 साल, अभी उसी गन्ने को दोबारा बेलड़े में डालो उसमें से और जूस निकलेगा, अभी गन्ने का जूस एक बार और. मैं तो यही देखता हूँ भी कितनी बार एक किसी देश में रगड़ दे वो गन्ने की रेड़ी ते खड़ जो ना मरोड़ के एक बार फिर 4, 4-8, 8-16 वो कढ़ी जांदा पर आए बार वो कुछ ना कुछ निकलता हुंदा है. बस तकरीबन जिहड़े देशों से तेल निकलता है वह भी मैनू गन्ने की रेहड़ी वर्गी दिखाई देते होंगे. 2023 8,95,000 बंदा आया सी जबकि 2019 9,56,000 बंदा टोरंटो च विजिट करके गया. बहुते बंदे कहते हजे भी चाइना के आंदे आ, जेकर तुसी इंटरनेशनल विजिटर्स के तौर पर देखना हो टोरंटो लार्जेस्ट ओवरसीज टूरिस्ट मार्केट वॉज 24% दैट वॉज बिफोर 2020. 2020 तो पहला इंटरनेशनल विजिटर्स के मामले दे विच चाइनीज का नंबर बहुत तकड़ा हुंदा सीगा ते उस हिसाब नाल कहिंदे नंबर अजे सुधार नहीं होया पर चाइना नाल आपां रुस भी जाने ते बन भी जांदी आ गलबात. वह कहिंदे तुसीं इह नंबरां दा की हिसाब लाओगे, तुहाडे देश तां लोक ही बड़े आउंदे आ, कोई रिफ्यूजी दे हिसाब नाल भी आ रहा कोई टूरिस्ट बन के आ रहा कोई टूरिस्ट बन के परमानेंट हो जांदा हैना कोई वर्क परमिट लै लैंदा है. कनेडा दा टूरिज्म दा सही आंकड़ा तुहानू नहीं पता लग सकदा. सो बहुत ही लंबी गलबात करन दा हुण कोई फायदा नहीं है क्योंकि खबरां दा समां हुण बिल्कुल नजदीक आ चुका है. सो भाई ये पता नहीं इस खबर दा किनू फायदा ते किनू नुकसान है, ना तो इंज टैक्सी रही ना ओही जी उबर रही ना ओही जी गल्लां बातां. आम आदमी दे विचों किन्ने क पैसे कमा सकदा है, किसी गैस स्टेशन ते आके किसी ने कॉफी पी ली, जे कॉफी पी ली ओह वड्डे स्टोर ने कमा लैनी है. आम लोकां दे कोल किहड़ी ब्रैड एंड बटर दी फैसिलिटी बची है जिदे विचों ओह ए टूरिस्ट दे नंबर नूं देख के खुश होणगे, ए जां तां होटल वालिआं दे सामणे हुंदे आ या होरां दे सामणे हुंदे तुहानूं पता ही आ. पर फिर भी इहनूं जनहित में जारी किया गया, इट्स अ पब्लिक इनफॉर्मेशन. जिवें ये 7 बिलियन डॉलर टोरंटो दे लोकां नूं इहदे विचों कोई हिस्सा मिलिआ होगा, जे टोटल कढ के देखो ते किन्ना क आया होणा, कभी हिसाब ला के देखो. खबर इह मैनूं लगदा सारी 30-35 लाख ओहदी भी नहीं बणदी होणी, 30-35 लाख डॉलर दी भी नहीं बणदी होणी जिहनूं 8 बिलियन दी कह के सानूं सुना था, सानू ए कुछ नहीं मिलना. चलो जी खबर का टाइम हो गया, तो बाद मेहमान ने गल करने की कोशिश करा.
ਤੁਸੀਂ ਸੁਣ ਰਹੇ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸ ਆਰ ਠਾਕੁਰ. ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੋਂ. ਵਿਦੇਸ਼ਾਂ ਦੇ ਵਿਚ ਰਾਮ ਲੱਲਾ ਨਾਲ ਸੰਬੰਧਿਤ ਹੋਏ ਪ੍ਰੋਗਰਾਮ, ਪਾਕਿਸਤਾਨੀ ਚੋਣ ਕਮਿਸ਼ਨ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ, ਇਜ਼ਰਾਈਲੀ ਬੰਦਕਾਂ ਦੇ ਰਿਸ਼ਤੇਦਾਰ ਸੰਸਦ ਅੰਦਰ ਹੋਏ ਦਾਖਲ, ਜਰਮਨ ਰੇਲ ਚਾਲਕ ਯੂਨੀਅਨ ਵੱਲੋਂ 6 ਦਿਨਾਂ ਦੀ ਹੜਤਾਲ ਦਾ ਐਲਾਨ, ਫਿਲਮੀ ਸਿਤਾਰਿਆਂ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਵਿਚ ਲਗਵਾਈ ਭਰਵੀਂ ਹਾਜ਼ਰੀ, ਚੀਨ ਵਿਚ 7.1 ਤੀਬਰਤਾ ਦਾ ਭੂਚਾਲ, 6 ਲੋਕ ਹੋਏ ਜ਼ਖਮੀ. ਹੁਣ ਖਬਰਾਂ ਵਿਸਥਾਰ ਨਾਲ. ਅਯੁੱਧਿਆ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਜਸ਼ਨ ਪੂਰੀ ਦੁਨੀਆਂ ਦੇ ਵਿਚ ਰਾਮ ਭਗਤ ਅਤੇ ਪ੍ਰਵਾਸੀ ਭਾਰਤੀਆਂ ਦੇ ਵੱਲੋਂ ਮਨਾਏ ਗਏ ਨੇ. ਨਿਊਯਾਰਕ ਦੇ ਟਾਈਮਸ ਸਕੁਆਇਰ ਸਮੇਤ ਕਈ ਥਾਵਾਂ ਤੇ ਪ੍ਰਾਰਥਨਾਵਾਂ, ਸਭਾਵਾਂ, ਕਾਰ ਰੈਲੀਆਂ ਅਤੇ ਹੋਰ ਧਾਰਮਿਕ ਪ੍ਰੋਗਰਾਮ ਹੋਏ. ਵਰਜੀਨੀਆ ਦੀ ਫੇਅਰਫੈਕਸ ਕਾਉਂਟੀ ਦੇ ਐਸ ਵੀ ਲੋਟਸ ਮੰਦਰ ਵਿਚ ਸਿੱਖ ਮੁਸਲਮਾਨ ਤੇ ਪਾਕਿਸਤਾਨੀ ਅਮਰੀਕੀ ਭਾਈਚਾਰੇ ਸਣੇ ਹੋਰ ਲੋਕਾਂ ਨੇ ਵੀ ਜਸ਼ਨ ਵਿਚ ਸ਼ਾਮਲ ਹੋਏ ਨੇ। ਇਸ ਪ੍ਰੋਗਰਾਮ ਵਿਚ 2500 ਤੋਂ ਵੱਧ ਲੋਕ ਹਾਜ਼ਰ ਹੋਏ ਨੇ। ਅਮਰੀਕੀ ਸ਼ੇਅਰ ਬਾਜ਼ਾਰ ਦੇ ਨਾਲ ਸੰਬੰਧਿਤ ਨੈਸਡੈਕ ਦੀ ਸਕਰੀਨ ਤੇ ਰਾਮ ਮੰਦਰ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ। ਹਿਊਸਟਨ ਦੇ ਵਿਚ ਵੀ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਲਾਸ ਐਂਜਲਸ ਚ ਲੋਕਾਂ ਨੇ ਕਾਰ ਰੈਲੀ ਚ ਹਿੱਸਾ ਲਿਆ। ਕੈਰੇਬੀਅਨ ਮੁਲਕ ਤ੍ਰਿਨੀਦਾਦ ਐਂਡ ਟੋਬੈਕੋ ਦੇ ਵਿਚ ਹਜ਼ਾਰਾਂ ਲੋਕਾਂ ਨੇ ਰਾਮ ਲੱਲਾ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਗਵਾਈ। ਮੈਕਸੀਕੋ ਦੇ ਵਿਚ ਵੀ ਧਾਰਮਿਕ ਪ੍ਰੋਗਰਾਮ ਆਯੋਜਿਤ ਹੋਏ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਤਕਰੀਬਨ 18,000 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਾਂ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਚੋਣ ਕਮਿਸ਼ਨ ਨੇ 71 ਸਾਲਾਂ ਇਮਰਾਨ ਖਾਨ ਤੇ ਉਸਦੀ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਨੇ। ਇਮਰਾਨ ਤੇ ਹੋਰ ਕਈ ਆਗੂ ਵੱਖ ਵੱਖ ਕੇਸਾਂ ਦੇ ਸਬੰਧ ਵਿਚ ਰਾਵਲਪਿੰਡੀ ਦੀ ਅੰਡਿਆਲਾ ਜੇਲ੍ਹ ਵਿਚ ਬੰਦ ਨੇ। ਇਮਰਾਨ ਖਾਨ ਦੀ ਤਹਿਰੀਕ ਇਨਸਾਫ਼ ਪਾਰਟੀ ਦਾ ਚੋਣ ਨਿਸ਼ਾਨ ਬੱਲਾ ਰੱਦ ਕੀਤੇ ਜਾਣ ਤੋਂ ਬਾਅਦ ਪਾਰਟੀ ਨੇ ਆਪਣੇ ਆਗੂਆਂ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਅਤੇ ਹਰ ਕਿਸੇ ਨੂੰ ਵੱਖਰਾ ਚੋਣ ਨਿਸ਼ਾਨ ਜਾਰੀ ਕੀਤਾ ਗਿਐ। ਪਾਕਿਸਤਾਨ ਚੋਣ ਕਮਿਸ਼ਨ ਨੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਲਈ ਆਖਰੀ ਤਾਰੀਖ 12 ਜਨਵਰੀ ਨੂੰ ਤੈਅ ਕੀਤੀ ਹੈ, ਪਰ ਬਾਅਦ ਵਿਚ ਇਸ ਵਿਚ ਵਾਧਾ ਕੀਤਾ ਗਿਆ ਸੀ। ਹਮਾਸ ਵੱਲੋਂ ਗਾਜ਼ਾ ਚ ਬੰਦਕ ਬਣਾਏ ਗਏ ਲੋਕਾਂ ਦੇ ਦਰਜਨਾ ਪਰਿਵਾਰਕ ਮੈਂਬਰ ਅੱਜ ਇਥੇ ਇਜ਼ਰਾਇਲ ਦੀ ਸੰਸਦ ਦੇ ਵਿਚ ਵਿੱਤ ਕਮੇਟੀ ਦੀ ਮੀਟਿੰਗ ਦੌਰਾਨ ਅਚਾਨਕ ਅੰਦਰ ਦਾਖਲ ਹੋ ਗਏ। ਗੁੱਸੇ ਵਿਚ ਆਏ ਲੋਕਾਂ ਨੇ ਸਿਆਸਦਾਨਾਂ ਨੂੰ ਕਿਹਾ ਕਿ ਉਹ ਇਥੇ ਮੀਟਿੰਗ ਨਹੀਂ ਕਰ ਸਕਦੇ ਜਦਕਿ ਬੰਦਕ ਉਥੇ ਮਰ ਰਹੇ ਨੇ। ਬੰਦਕਾਂ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਰਾਤ ਸੰਸਦ ਦੇ ਬਾਹਰ ਟੈਂਟ ਗੱਡ ਲਏ ਅਤੇ ਅਹਿਦ ਲਿਆ ਸੀ ਕਿ ਜਦੋਂ ਤੱਕ ਸਰਕਾਰ ਕੁਝ ਬੰਦਕਾਂ ਨੂੰ ਆਜ਼ਾਦ ਕਰਾਉਣ ਦਾ ਸਮਝੌਤਾ ਨਹੀਂ ਕਰ ਲੈਂਦੀ ਉਹ ਉਥੋਂ ਨਹੀਂ ਉਠਣਗੇ। ਬੰਦਕਾਂ ਦੇ ਰਿਸ਼ਤੇਦਾਰਾਂ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਪ੍ਰਦਰਸ਼ਨ ਤੇਜ਼ ਕਰ ਦਿੱਤੇ ਨੇ। ਉਹ ਮੰਗ ਕਰ ਰਹੇ ਨੇ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਰਿਹਾਈ ਦੇ ਲਈ ਸਰਕਾਰ ਪੁਖਤਾ ਕਦਮ ਚੁੱਕੇ। ਜਰਮਨ ਰੇਲ ਚਾਲਕਾਂ ਦੀ ਨੁਮਾਇੰਦਗੀ ਕਰਦੀ ਇਕ ਯੂਨੀਅਨ ਨੇ ਵਧੀਆ ਤਨਖਾਹ ਤੇ ਕੰਮ ਤੇ ਘੰਟੇ ਘਟਾਉਣ ਸਬੰਧੀ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਅੱਜ 6 ਦਿਨਾਂ ਦੀ ਹੜਤਾਲ ਦਾ ਐਲਾਨ ਕਰ ਦਿੱਤੈ। ਰੇਲ ਚਾਲਕਾਂ ਦਾ ਦੇਸ਼ ਦੀ ਮੁੱਖ ਸਰਕਾਰੀ ਰੇਲ ਕੰਪਨੀ ਡੋਏ ਸ਼ਬਾਨ ਨਾਲ ਵਿਵਾਦ ਚੱਲਦਾ ਆ ਰਿਹੈ। GDL ਯੂਨੀਅਨ ਨੇ ਕਿਹਾ ਕਿ ਇਸ 6 ਦਿਨਾਂ ਹੜਤਾਲ ਦੌਰਾਨ ਡੋਏ ਸ਼ਬਾਨ ਰੇਲਵੇ ਦੀਆਂ ਯਾਤਰੀ ਸੇਵਾਵਾਂ ਬੁੱਧਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਪ੍ਰਭਾਵਿਤ ਰਹਿਣਗੀਆਂ। ਹਾਲਾਂਕਿ ਮਾਲ ਗੱਡੀਆਂ ਦੀਆਂ ਸੇਵਾਵਾਂ ਮੰਗਲਵਾਰ ਸ਼ਾਮ ਨੂੰ 6 ਵਜੇ ਤੋਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤਾਲਿਬਾਨ ਅਫਗਾਨਿਸਤਾਨ ਦੇ ਵਿਚ ਉਨ੍ਹਾਂ ਔਰਤਾਂ ਤੇ ਨੌਕਰੀਆਂ ਕਰਨ, ਯਾਤਰਾ ਕਰਨ ਤੇ ਸਿਹਤ ਸੰਭਾਲ ਸੰਸਥਾਵਾਂ ਤੱਕ ਪਹੁੰਚ ਕਰਨ ਤੇ ਪਾਬੰਦੀ ਲਗਾ ਰਿਹਾ ਹੈ ਜੋ ਜਾਂ ਤਾਂ ਅਣਵਿਆਹੀਆਂ ਹਨ ਜਾਂ ਫਿਰ ਜਿਨ੍ਹਾਂ ਦੇ ਕੋਲ ਕੋਈ ਪੁਰਸ਼ ਸਰਪ੍ਰਸਤ ਨਹੀਂ ਹੈ। ਇਸ ਸਬੰਧੀ ਜਾਣਕਾਰੀ UN ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਅਜਿਹੀ ਹੀ ਇਕ ਘਟਨਾ ਦੇ ਸਬੰਧ ਵਿਚ ਸਦਾਚਾਰ ਮੰਤਰਾਲੇ ਨੇ ਇਕ ਔਰਤ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਸਿਹਤ ਸੰਭਾਲ ਸੰਸਥਾ ਵਿਚ ਆਪਣੀ ਨੌਕਰੀ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਉਸ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਉਧਰ ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਸ਼ਹਿਰ ਦੋਨੇਸਕ ਦੇ ਬਾਹਰਵਾਰ ਪੈਂਦੇ ਇਲਾਕੇ ਦੇ ਬਾਜ਼ਾਰ ਦੇ ਵਿਚ ਗੋਲੀਬਾਰੀ ਦੌਰਾਨ 25 ਵਿਅਕਤੀ ਮਾਰੇ ਗਏ ਨੇ। ਅਧਿਕਾਰੀਆਂ ਨੇ ਦਸਿਆ ਕਿ ਹਮਲੇ ਵਿਚ 20 ਹੋਰ ਵਿਅਕਤੀ ਜ਼ਖਮੀ ਹੋਏ ਨੇ। ਦੋਨੇਸਕ ਵਿਚ ਰੂਸ ਵੱਲੋਂ ਨਿਯੁਕਤ ਕੀਤੇ ਗਏ ਸਿਖਰਲੇ ਅਧਿਕਾਰੀ ਡੈਨਿਸ ਕੁਸ਼ੀਲਿਨ ਨੇ ਦਾਅਵਾ ਕੀਤਾ ਕਿ ਗੋਲੀਬਾਰੀ ਯੂਕਰੇਨੀ ਫੌਜ ਵੱਲੋਂ ਕੀਤੀ ਗਈ ਸੀ। ਕੀਵ ਨੇ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਧਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਰੂਸ ਦੇ ਉਸਤ ਲੁਗਾ ਬੰਦਰਗਾਹ ਤੇ ਇਕ ਰਸਾਇਣਕ ਟਰਾਂਸਪੋਰਟਰ ਟਰਮੀਨਲ ਦੇ ਵਿਚ 2 ਧਮਾਕਿਆਂ ਮਗਰੋਂ ਅੱਗ ਲੱਗ ਗਈ। ਸਥਾਨਕ ਮੀਡੀਆ ਨੇ ਦਸਿਆ ਕਿ ਬੰਦਰਗਾਹ ਤੇ ਯੂਕਰੇਨੀ ਡਰੋਨ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਨਾਲ ਇਕ ਗੈਸ ਟੈਂਕ ਵਿਚ ਧਮਾਕਾ ਹੋ ਗਿਆ ਤੇ ਅੱਗ ਫੈਲ ਗਈ। ਰੂਸ ਸਥਿਤ ਕਿੰਗੀ ਸੇਪ ਜ਼ਿਲ੍ਹੇ ਦੇ ਮੁਖੀ ਯੂਰੀ ਜਾਪਲਾਂਸਕੀ ਨੇ ਕਿਹਾ ਕਿ ਇਸ ਘਟਨਾ ਦੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਪਰ ਜ਼ਿਲ੍ਹੇ ਵਿਚ ਹਾਈ ਅਲਰਟ ਰੱਖਿਆ ਗਿਆ ਏ। ਭਾਰਤ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਵਿਚ ਫਿਲਮੀ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਅਦਾਕਾਰਾ ਮਾਧੁਰੀ ਦੀਕਸ਼ਿਤ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਆਯੁਸ਼ਮਾਨ ਖੁਰਾਨਾ, ਰਣਬੀਰ ਕਪੂਰ, ਆਲੀਆ ਭੱਟ, ਰਾਜ ਕੁਮਾਰ ਹਿਰਾਨੀ ਤੇ ਸੁਨੀਲ ਸ਼ੈਟੀ ਇਸ ਵਿਸ਼ਾਲ ਸਮਾਗਮ ਦੇ ਵਿਚ ਸ਼ਾਮਲ ਹੋਏ। ਇਸ ਮੌਕੇ ਸੀਨੀਅਰ ਅਦਾਕਾਰ ਅਮਿਤਾਬ ਬੱਚਨ, ਅਭਿਸ਼ੇਕ ਬੱਚਨ, ਕੰਗਨਾ ਰਣੌਤ, ਮਧੁਰ ਭੰਡਾਕਰ ਅਤੇ ਅਨੁਪਮ ਖੇਰ ਨੇ ਵੀ ਮੰਦਰ ਦੇ ਦਰਸ਼ਨ ਕੀਤੇ। ਚੀਨ ਦੇ ਪੱਛਮੀ ਸ਼ਿੰਜਿਆਂ ਖੇਤਰ ਦੇ ਇਕ ਦੂਰ ਦੁਰਾਡੇ ਇਲਾਕੇ ਦੇ ਵਿਚ ਸੋਮਵਾਰ ਦੇਰ ਰਾਤ 7.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਜਿਸ ਵਿਚ 6 ਲੋਕ ਜ਼ਖਮੀ ਹੋਏ ਨੇ ਤੇ 120 ਤੋਂ ਵੱਧ ਘਰ ਨੁਕਸਾਨੇ ਗਏ ਨੇ। ਸ਼ਿੰਜਿਆਂ ਗੁਈਗਰ ਆਟੋਨੋਮਸ ਖੇਤਰ ਦੀ ਸਰਕਾਰ ਨੇ ਆਪਣੇ ਅਧਿਕਾਰਤ ਵੋਈਬੂ ਅਕਾਊਂਟ ਤੇ ਇਕ